ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੂਹੀ ਮਹੱਲਾ ਪੰਜਵਾਂ। ਸੰਤ ਪ੍ਰਸਾਦ ਨਿਹਚਲ ਘਰ ਪਾਇਆ, ਸਰਬ ਸੁਖ ਫਿਰ ਨਹੀਂ ਡੁਲਾਇਆ। ਸੰਤ ਪ੍ਰਸਾਦ ਨਿਹਚਲ ਘਰ ਪਾਇਆ, ਸਰਬ ਸੁਖ ਫਿਰ ਨਹੀਂ ਡੁਲਾਇਆ। ਗੁਰੂ ਧਿਆਏ ਹਰ ਚਰਨ ਮਨ ਚੀਨੇ, ਤਾਤੇ ਕਰਤੈ ਅਸਥਿਰ ਕੀਨੇ। ਰਹਾਉ ਗੁਣ ਗਾਵਤ ਆਚੁਤ ਅਬਨਾਸੀ, ਤਾਤੇ ਕਾਟੀ ਜਮ ਕੀ ਫਾਸੀ। ਕਰ ਕਿਰਪਾ ਲੀਨੇ ਲੜ ਲਾਏ, ਸਦਾ ਆਨੰਦ ਨਾਨਕ ਗੁਣ ਗਾਏ। ਕਰ ਕਿਰਪਾ ਲੀਨੇ ਲੜ ਲਾਏ, ਸਦਾ ਆਨੰਦ ਨਾਨਕ ਗੁਣ ਗਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਗੁਰੂ ਸ਼ਾਹੇ ਕੁੱਲ ਆਲਮ, ਧੰਨ ਧੰਨ ਆਦਿ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਰਵੱਤਰ ਮਾਈ ਭਾਈ ਬਹੁਤ ਵੱਡਿਆਂ ਭਾਗਾਂ ਵਾਲੇ ਹੋ, ਜੋ ਸੋਢੀ ਸੁਲਤਾਨ ਪਾਤਸ਼ਾਹ ਦਇਆ ਸਿੰਧ, ਧੰਨ 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 ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਕੇ ਆਪਣਾ ਜੀਵਨ ਜਨਮ ਸਫਲ ਕਰ ਰਹੇ ਹੋ। ਅੰਮ੍ਰਿਤ ਵੇਲੇ ਸਤਿਗੁਰ ਜੀ ਨੇ ਜੋ ਸਮੁੱਚੀ ਮਨੁੱਖਤਾ ਦੇ ਕਲਿਆਣ ਵਾਸਤੇ ਸਾਨੂੰ ਹੁਕਮਨਾਮਾ ਬਖਸ਼ਿਸ਼ ਕੀਤਾ ਹੈ, ਪਾਵਨ ਹੁਕਮਨਾਮੇ ਦੀ ਵਿਚਾਰ ਕਰਨ ਵਾਸਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਪਾਵਨ ਪਵਿੱਤਰ ਸਥਾਨ ਦੀਵਾਨ ਹਾਲ ਗੁਰਦੁਆਰਾ ਮੰਜੀ ਸਾਹਿਬ ਵਿਖੇ ਆਪ ਜੁੜ ਬੈਠੇ ਹੋ। ਹੁਣੇ ਹੁਣੇ ਸਿੰਘ ਸਾਹਿਬ ਜੀ ਦੀ ਮੁਬਾਰਕ ਰਸਨਾ ਤੋਂ ਸਤਿਗੁਰ ਜੀ ਦਾ ਅੱਜ ਦਾ ਪਾਵਨ ਫਰਮਾਨ ਸਰਵਣ ਕੀਤਾ ਹੈ। ਆਓ ਵਿਚਾਰ ਆਰੰਭ ਕਰਨ ਤੋਂ ਪ੍ਰਥਮ ਆਪੋ ਆਪਣੀ ਮਨੋਬਿਰਤੀ ਇਕਾਗਰ ਕਰਕੇ, ਜੋ ਦੂਰ ਦੁਰੇਡੇ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਜੁੜ ਬੈਠੇ ਹੋ, ਮਨ ਚਿੱਤ ਜੋੜ ਕੇ ਲਾਓ ਹਾਜ਼ਰੀ, ਦੋਵੇਂ ਹੱਥ ਜੋੜ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਆਖੋ ਜੀ ਸਤਨਾਮ ਸ੍ਰੀ, ਫਿਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਕਾਹੇ ਮਨ ਤੂੰ ਡੋਲਤਾ ਹਰ ਮਨਸਾ ਪੂਰਨ ਹਾਰ। ਸਤਿਗੁਰ ਜੀ ਨੇ ਸਾਨੂੰ ਸਮੁੱਚੀ ਮਨੁੱਖਤਾ ਦੇ ਜੀਵਾਂ ਨੂੰ ਇੱਕ ਚੀਜ਼ ਧਿਆਨ ਵਿੱਚ ਰੱਖਣੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਕਿਸੇ ਇੱਕ ਮਤ ਧਰਮ ਜਾਂ ਮਜ਼ਹਬ ਦੇ ਲੋਕਾਂ ਵਾਸਤੇ ਨਹੀਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਸਮੁੱਚੀ ਮਨੁੱਖਤਾ ਦੇ ਕਲਿਆਣ ਵਾਸਤੇ ਰਚੀ ਗਈ। ਔਰ ਕਮਾਲ ਦੀ ਗੱਲ, ਇਸ ਅਸਥਾਨ ਦੀ ਇੱਕ ਨਹੀਂ ਲੱਖਾਂ ਹੀ ਐਗਜ਼ੈਂਪਲਾਂ ਤੁਹਾਡੇ ਸਾਹਮਣੇ ਹੋਣਗੀਆਂ। ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਆਉਣ ਵਾਲੇ ਨੂੰ ਕਦੇ ਨਹੀਂ ਪੁੱਛਿਆ ਜਾਂਦਾ ਤੇਰਾ ਧਰਮ ਕਿਹੜਾ, ਤੇਰਾ ਵਰਨ ਕਿਹੜਾ, ਤੇਰੀ ਜਾਤ ਕਿਹੜੀ ਹੈ, ਤੂੰ ਕਿਹੜੇ ਇਲਾਕੇ ਤੋਂ ਆਇਆ, ਕਿਹੜੇ ਮਜ਼ਹਬ ਦੇ ਰਹਿਣ ਵਾਲਾ, ਤੂੰ ਕਿਹੜਾ ਧਰਮ ਧਾਰਨ ਕੀਤਾ। ਗੁਰੂ ਰਾਮਦਾਸ ਮਹਾਰਾਜ ਜੀ ਕਦੇ ਨਹੀਂ ਪੁੱਛਦੇ। ਔਰ ਕਦੇ ਇਹ ਵੀ ਗੁਰੂ ਰਾਮਦਾਸ ਮਹਾਰਾਜ ਦੇ ਘਰ ਨਹੀਂ ਹੋਇਆ, ਆਉਣ ਵਾਲਿਆ ਤੂੰ ਭੇਟਾ ਪਦਾਰਥ ਕੀ ਲੈ ਕੇ ਆਇਆ। ਹਾਂ, ਇੱਕ ਚੀਜ਼ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਹਨ, ਤੂੰ ਪ੍ਰੇਮ ਤੇ ਵਿਸ਼ਵਾਸ ਲੈ ਕੇ ਆਈ, ਤੂੰ ਕੋਈ ਵੀ ਹੋਵੇ ਤੇਰੀ ਝੋਲੀ ਜ਼ਰੂਰ ਭਰੇਗੀ। ਤੇਰੇ ਹਿਰਦੇ ਵਿੱਚ ਪ੍ਰੇਮ ਹੋਵੇ ਔਰ ਪੂਰਨ ਵਿਸ਼ਵਾਸ ਹੋਵੇ, ਫਿਰ ਉਹ ਕੋਈ ਵੀ ਹੋਵੇ, ਗੁਰੂ ਰਾਮਦਾਸ ਮਹਾਰਾਜ ਜੀ ਉਸ ਦੀ ਝੋਲੀ ਭਰਦੇ ਹਨ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਸਮੁੱਚੀ ਮਨੁੱਖਤਾ ਦੇ ਕਲਿਆਣ ਵਾਸਤੇ, ਸਮੁੱਚੀ ਮਨੁੱਖਤਾ ਦੇ ਭਲੇ ਵਾਸਤੇ ਰਚੀ ਗਈ। ਔਰ ਸਤਿਗੁਰ ਜੀ ਦਾ ਹੁਕਮ ਇਕੱਲਾ ਸਿੱਖਾਂ ਦੀ ਅਗਵਾਈ ਨਹੀਂ ਕਰਦਾ, ਦੁਨੀਆਂ ਦੇ ਕਿਸੇ ਕੋਨੇ ਵਿੱਚ ਵੀ ਕੋਈ ਵੀ ਬੰਦਾ ਹੋਵੇ, ਉਹਦੇ ਸਵਾਲ ਦਾ ਜਵਾਬ ਜੋ ਉਹ ਗੁਰੂ ਦੇ ਕੋਲੋਂ ਮੰਗ ਰਿਹਾ, ਜੋ ਉਹਦੇ ਮਨ ਵਿੱਚ ਸ਼ੰਕਾ ਹੈ, ਸਭ ਸ਼ੰਕਿਆਂ ਦਾ ਉੱਤਰ ਸਤਿਗੁਰੂ ਜੀ ਇੱਕੋ ਹੁਕਮਨਾਮੇ ਵਿੱਚ ਬਖਸ਼ ਦਿੰਦੇ ਹਨ। ਔਰ ਸਤਿਗੁਰੂ ਜੀ ਨੇ ਕਿਹਾ, ਤੂੰ ਮਨ ਕਰਕੇ ਡੋਲਨਾ, ਵਿਸ਼ਵਾਸ ਰੱਖ ਕੇ ਆਈ, ਇੱਥੇ ਤੇਰਾ ਸਿਰਫ ਪ੍ਰੇਮ ਭਾਵਨਾ ਔਰ ਵਿਸ਼ਵਾਸ ਵੇਖਿਆ ਜਾਣਾ। ਸਿੱਖਾ, ਕਾਹੇ ਮਨ ਤੂੰ ਡੋਲਤਾ ਹਰ ਮਨਸਾ ਪੂਰਨ ਹਾਰ। ਤੇਰਾ ਗੁਰੂ ਸਭ ਮਨਸਾਵਾਂ ਪੂਰੀਆਂ ਕਰਨ ਦੀ ਸਮਰੱਥਾ ਰੱਖਦਾ, ਤੂੰ ਮਨ ਕਰਕੇ ਡੋਲਨਾ। ਹਾਂ, ਇੱਕ ਚੀਜ਼ ਸਾਹਿਬ ਨੇ ਕਹੀ, ਤਿੰਨ ਚੀਜ਼ਾਂ ਤੂੰ ਛੱਡ ਦਈ, ਤਿੰਨ ਕੰਮ ਤੂੰ ਕਰੀ, ਤਿੰਨ ਬਖਸ਼ਿਸ਼ਾਂ ਤੇਰਾ ਗੁਰੂ ਤੇਰੇ 'ਤੇ ਕਰੇਗਾ। ਦੇਖੋ, ਰੱਬ ਦੀ ਕੋਈ ਕੰਡੀਸ਼ਨ ਨਹੀਂ ਹੈ ਕਿ ਕੋਈ ਕਿਹੋ ਜਿਹਾ ਭੇਖ ਧਾਰਨ ਕਰੇ, ਕੋਈ ਇਸ ਤਰ੍ਹਾਂ ਦਾ ਬਾਣਾ ਪਹਿਨੇ, ਕੋਈ ਇਸ ਤਰ੍ਹਾਂ ਦਾ ਭੇਖ ਧਾਰਨ ਕਰੇ, ਕੋਈ ਇਸ ਤਰ੍ਹਾਂ ਦਾ ਜਾਪ ਕਰੇ, ਮੈਂ ਉਹਨੂੰ ਫਿਰ ਮਿਲਾਂਗਾ। ਨਹੀਂ, ਰੱਬ ਦੀ ਕੋਈ ਕੰਡੀਸ਼ਨ ਨਹੀਂ। ਉਹ ਜਿਹਨੂੰ ਵੀ ਮਿਲਦਾ ਅਨਕੰਡੀਸ਼ਨਲ ਮਿਲਦਾ, ਪਰ ਰੱਬ ਦੁਆਰਾ ਨਿਸ਼ਚਿਤ ਕੀਤਾ ਹੋਇਆ ਗੁਰੂ ਦਾ ਜੋ ਹੁਕਮ ਹੈ, ਰੱਬ ਨੇ ਕਿਹਾ ਤੂੰ ਗੁਰੂ ਰਾਹੀਂ ਆਈ ਔਰ ਗੁਰੂ ਨੇ ਕਿਹਾ ਤੂੰ ਸਾਧ ਸੰਗਤ ਦੇ ਰਾਹੀਂ ਆਈ। ਇਹ ਬੜਾ ਵੱਡਾ ਵਿਗਿਆਨ ਸਾਨੂੰ ਸਮਝਣਾ ਪਏਗਾ। ਸਿੱਧੇ ਆਉਣ ਵਾਲੇ ਲੋਕ
ਫੇਲ ਹੋ ਜਾਣਗੇ। ਨਾ ਕੋਈ ਰੱਬ ਤੱਕ ਸਿੱਧਾ ਪਹੁੰਚ ਸਕਦਾ। ਰੱਬ ਨੇ ਕਿਹਾ ਗੁਰੂ ਦੇ ਰਾਹੀਂ ਹੋ ਕੇ ਆ, ਔਰ ਜਦੋਂ ਗੁਰੂ ਕੋਲ ਆਉਂਗੇ ਗੁਰੂ ਕਹੇਗਾ ਮੇਰੀ ਸਾਧ ਸੰਗਤ ਵਿੱਚੋਂ ਹੋ ਕੇ ਆ, ਮੈਂ ਤੈਨੂੰ ਸਿੱਧਾ ਨਹੀਂ ਮਿਲਾਂਗਾ। ਇਸ ਗੱਲ ਨੂੰ ਫਿਰ ਮੈਨੂੰ ਵਿਸਰ ਨਾ ਜਾਏ, ਧਿਆਨ ਨਾਲ ਇੱਥੇ ਇੱਕ ਗੱਲ ਸੁਣ ਲੈਣੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਇੱਕ ਫਕੀਰ ਨੇ ਆਪਣਾ ਚੇਲਾ ਭੇਜ ਦਿੱਤਾ। ਉਹ ਪਠਾਨ ਸੀ, ਕਈ ਸਾਲਾਂ ਤੋਂ ਉਸ ਫਕੀਰ ਦੇ ਕੋਲ ਸੇਵਾ ਕਰ ਰਿਹਾ ਸੀ, ਖੁਦਾ ਦੇ ਘਰ ਦਾ ਰਸਤਾ ਪੁੱਛਦਾ ਸੀ, ਬੰਦਗੀ ਕਰ ਰਿਹਾ ਸੀ, ਇਬਾਦਤ ਕਰ ਰਿਹਾ ਸੀ। ਇੱਕ ਸਟੇਜ 'ਤੇ ਜਾ ਕੇ ਉਸ ਫਕੀਰ ਨੇ ਕਹਿ ਦਿੱਤਾ, ਇਹ ਮੇਰੇ ਪਿਆਰ ਵਾਲੇ ਸੱਜਣ, ਜਿੱਥੋਂ ਤੱਕ ਮੈਨੂੰ ਰਸਤਾ ਪਤਾ ਸੀ ਮੈਂ ਤੈਨੂੰ ਕਈ ਸਾਲਾਂ ਵਿੱਚ ਉੱਥੋਂ ਤੱਕ ਲੈ ਗਿਆ, ਹੁਣ ਜਿਹੜਾ ਅੱਗੇ ਖੁਦਾ ਦੇ ਘਰ ਨੂੰ ਮਿਲਣ ਵਾਲਾ ਰਸਤਾ ਉਹ ਮੈਂ ਤੈਨੂੰ ਨਹੀਂ ਅੱਗੇ ਪਹੁੰਚਾ ਸਕਦਾ। ਜੇ ਤੂੰ ਖੁਦਾ ਨੂੰ ਮਿਲਣਾ ਚਾਹੁੰਦਾ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਜਾ, ਕਿਉਂਕਿ ਰੱਬ ਨਾਲ ਜੁੜਨ ਵਾਲੀਆਂ ਰੂਹਾਂ ਬਹੁਤ ਦੂਰ ਤੱਕ ਵੇਖ ਲੈਂਦੀਆਂ ਨੇ। ਕਿਸ ਕੋਨੇ ਵਿੱਚ ਕੋਈ ਬੰਦਗੀ ਵਾਲਾ ਬੈਠਾ, ਕਿਸ ਕੋਨੇ ਵਿੱਚ ਰੱਬ ਨਾਲ ਜੁੜਿਆ ਹੋਇਆ ਬੈਠਾ, ਕਿਸ ਕੋਨੇ ਵਿੱਚ ਜਿਹਨੂੰ ਰੱਬ ਨੇ ਪੂਰੀ ਅਥਾਰਟੀ ਦਿੱਤੀ ਹੈ ਉਹ ਬੈਠਾ, ਉਹ ਆਪਣੀ ਸੁਰਤੀ ਨਾਲ ਉੱਥੋਂ ਤੱਕ ਪਹੁੰਚ ਜਾਂਦਾ। ਤਾਂ ਫਕੀਰ ਨੇ ਆਪਣਾ ਚੇਲਾ ਭੇਜ ਦਿੱਤਾ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚੋਂ ਕੀਰਤਪੁਰ ਸਾਹਿਬ ਆ ਗਿਆ। ਸਾਖੀ ਤੋਂ ਤੁਸੀਂ ਵਾਕਫ ਹੋ, ਮੈਂ ਵਿਚਲੀ ਇੱਕ ਗੱਲ ਕਹਿਣੀ। ਸਤਿਗੁਰ ਜੀ ਇੱਕ ਕਾਰਜ ਨਾਲ ਕਈ ਕੰਮ ਪੂਰੇ ਕਰਦੇ ਨੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਕੋਲ ਪਹਿਲਾਂ ਹੀ ਇੱਕ ਸਿੱਖ ਕਈ ਮਹੀਨਿਆਂ ਤੋਂ ਰਹਿੰਦਾ। ਜਦੋਂ ਉਹਨੂੰ ਸੇਵਾਦਾਰ ਕੋਈ ਸੇਵਾ ਕਹਿੰਦੇ ਨੇ ਉਹ ਜਵਾਬ ਦੇ ਦਿੰਦਾ। ਜਵਾਬ ਕਿਉਂ ਦਿੰਦਾ? ਉਹਦਾ ਜਵਾਬ ਇੱਕੋ ਹੀ ਹੁੰਦਾ, ਮੈਨੂੰ ਕੋਈ ਸੇਵਾ ਨੂੰ ਹੁਕਮ ਕਰੇ ਤਾਂ ਗੁਰੂ ਸਾਹਿਬ ਕਰਨ, ਤੁਸੀਂ ਤੇ ਮੇਰੇ ਵਰਗੇ ਸਿੱਖ ਹੋ, ਤੁਸੀਂ ਤੇ ਮੇਰੇ ਵਰਗੇ ਸੇਵਾਦਾਰ ਹੋ, ਮੈਨੂੰ ਕੋਈ ਹੁਕਮ ਸੇਵਾ ਦਾ ਕਰੇ ਤੇ ਗੁਰੂ ਸਾਹਿਬ ਆਪ ਕਰਨ, ਤੁਹਾਡਾ ਹੁਕਮ ਨਹੀਂ ਮੰਨਦਾ। ਤਾਂ ਫਿਰ ਜਿਹੜੇ ਸੇਵਾਦਾਰ ਸਨ ਉਹਨੇ ਸੇਵਾ ਕਹਿਣੀ ਬੰਦ ਕਰਤੀ, ਕਿਉਂਕਿ ਇਹਦਾ ਜਵਾਬ ਹੀ ਇਹ ਹੁੰਦਾ। ਕੋਈ ਕੰਮ ਉਹਨੂੰ ਸੇਵਾ ਕਹਿਣੀ, ਉਹਨੇ ਕਹਿਣਾ ਗੁਰੂ ਸਾਹਿਬ ਕਹਿਣ ਤੇ ਮੈਂ ਫਿਰ ਕਰਾਂਗਾ। ਤਾਂ ਸਿੱਖਾਂ ਨੇ ਸੇਵਾਦਾਰਾਂ ਨੇ ਉਹਨੂੰ ਸੇਵਾ ਕਹਿਣੀ ਬੰਦ ਕਰ ਦਿੱਤੀ। ਇੱਕ ਦਿਨ ਗੁਰੂ ਹਰਗੋਬਿੰਦ ਸਾਹਿਬ ਜੀ ਪੁੱਛਦੇ ਨੇ ਆਪਣੇ ਸੇਵਾਦਾਰਾਂ ਨੂੰ ਕਿ ਵੀ ਉਹ ਸਿੱਖ ਦੀ ਸੇਵਾ ਨਹੀਂ ਕੋਈ ਲਾਉਂਦੇ? ਸਿੱਖਾਂ ਕਿਹਾ ਮਹਾਰਾਜ ਅਸੀਂ ਹੁਣ ਕਹਿਣਾ ਹੀ ਬੰਦ ਕਰ ਦਿੱਤਾ। ਕਹਿਣਗੇ ਕਿਉਂ? ਕਹਿਣਗੇ ਮਹਾਰਾਜ ਜਦੋਂ ਉਹਨੂੰ ਕੋਈ ਸੇਵਾ ਕਹੀ ਦੀ ਹੈ ਉਹ ਜਵਾਬ ਦੇ ਦਿੰਦਾ ਕਿ ਮੈਨੂੰ ਗੁਰੂ ਸਾਹਿਬ ਹੁਕਮ ਕਰਨ, ਤੁਸੀਂ ਤੇ ਮੇਰੇ ਵਰਗੇ ਸਿੱਖ ਹੋ, ਤੁਹਾਡਾ ਹੁਕਮ ਕਿਉਂ ਮੰਨਾਂ? ਤਾਂ ਮਹਾਰਾਜ ਜੀ ਮੁਸਕਰਾ ਪਏ, ਕਹਿਣਗੇ ਕੋਈ ਗੱਲ ਨਹੀਂ, ਇੱਕ ਅੱਧੇ ਦਿਨ ਤੱਕ ਉਹਦੇ ਸਵਾਲ ਦਾ ਜਵਾਬ ਵੀ ਦੇ ਦਾਂਗੇ। ਹੁਣ ਉਹ ਦਿਨ ਆ ਗਿਆ ਜਦੋਂ ਮਹਾਰਾਜ ਨੇ ਉਸ ਸਿੱਖ ਨੂੰ ਜਵਾਬ ਦੇਣਾ, ਉਹ ਵੀ ਦਰਬਾਰ ਵਿੱਚ ਹੈ। ਇੰਨੇ ਨੂੰ ਉਸ ਫਕੀਰ ਦਾ ਕੱਲਿਆ ਹੋਇਆ ਚੇਲਾ, ਉਹ ਪਠਾਨ ਜਿਹਦਾ ਨਾਮ ਇਤਿਹਾਸ ਵਿੱਚ ਜਾਨੀ ਖਾਂ ਹੈ, ਉਹ ਵੀ ਹਜ਼ੂਰ ਦੇ ਦਰਬਾਰ ਵਿੱਚ ਆ ਗਿਆ। ਅੱਖਾਂ ਇਹਦੀਆਂ ਵਿਰਾਗ ਨਾਲ ਭਰੀਆਂ ਨੇ, ਸਿਰ ਝੁਕਿਆ ਹੋਇਆ ਤੇ ਮਹਾਰਾਜ ਦੇ ਅੱਗੇ ਹੱਥ ਜੋੜ ਕੇ ਕਹਿੰਦਾ ਹੈ, ਜਾਨੀ ਕੋ ਜਾਨੀ ਮਿਲਾ ਦੋ, ਜਾਨੀ ਕੋ ਜਾਨੀ ਮਿਲਾ ਦੋ। ਸਾਰੀ ਸੰਗਤ ਵੇਖਣ ਲੱਗ ਪਈ, ਕੋਈ ਨਵਾਂ ਹੀ ਬੰਦਾ ਆਇਆ ਜਿਹਦੀ ਹੋਰ ਕੋਈ ਮੰਗ ਹੀ ਨਹੀਂ, ਇਹ ਕਹਿ ਕੀ ਰਿਹਾ? ਕਿਉਂਕਿ ਉਹਦਾ ਨਾਮ ਜਾਨੀ ਖਾਂ ਸੀ ਔਰ ਇੱਕੋ ਹੀ ਉਹਦੀ ਅਰਦਾਸ ਹੈ, ਜਾਨੀ ਕੋ ਜਾਨੀ ਮਿਲਾ ਦੋ। ਸਾਰੀ ਸੰਗਤ ਵੇਖਦੀ, ਲੋਕ ਪੁੱਤਾਂ ਧੀਆਂ ਦਾ ਸੁੱਖ ਮੰਗਦੇ ਨੇ, ਲੋਕ ਹੋਰ ਕੁਝ ਮੰਗਦੇ ਨੇ, ਇਹ ਕੀ ਮੰਗ ਰਿਹਾ? ਉਹ ਜਿਹੜਾ ਸਿੱਖ ਜਿਹੜਾ ਸਿੱਖਾਂ ਨੂੰ ਕਹਿੰਦਾ ਸੀ ਗੁਰੂ ਸਾਹਿਬ ਹੁਕਮ ਕਰਨ ਤੇ ਫਿਰ ਸੇਵਾ ਕਰਾਂਗਾ, ਉਹ ਵੀ ਵੇਖ ਰਿਹਾ। ਤਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਉਸ ਪਠਾਨ ਵੱਲ ਵੇਖਿਆ। ਹਜ਼ੂਰ ਨੇ ਆਪਣੇ ਸਿੱਖਾਂ ਨੂੰ ਕਿਹਾ ਇਹਨੂੰ ਬਾਹੋਂ ਪਕੜ ਕੇ ਬਾਹਰ ਕੱਢ ਦਿਓ। ਉਹਨੇ ਮੁੱਖ ਉੱਪਰ ਕੀਤਾ, ਹਜ਼ੂਰ ਕਹਿੰਦੇ ਬਾਹਰ ਕੱਢੋ, ਇਸ ਨੂੰ ਬਾਹਰ ਚੱਲ। ਦੋ ਸੇਵਾਦਾਰਾਂ ਪਕੜਿਆ, ਉਹਨੂੰ ਬਾਹਰ ਕੱਢ ਦਿੱਤਾ ਔਰ ਜਿੱਥੇ ਲਿਜਾ ਕੇ ਸੇਵਾਦਾਰਾਂ ਬਿਠਾ ਦਿੱਤਾ ਉੱਥੇ ਹੀ ਬਹਿ ਗਿਆ। ਇੱਕ ਦਿਨ ਗੁਜ਼ਰ ਗਿਆ, ਅਗਲੇ ਦਿਨ ਸਿੱਖਾਂ ਆ ਕੇ ਮਹਾਰਾਜ ਨੂੰ ਕਿਹਾ ਸੱਚੇ ਪਾਤਸ਼ਾਹ ਉਹਨੂੰ ਜਿੱਥੇ ਪਕੜ ਕੇ ਬਿਠਾਇਆ ਸੀ ਉੱਥੇ ਹੀ ਬੈਠਾ ਤੇ ਇੱਕੋ ਹੀ ਅਲਾਪ ਕਰੀ ਜਾਂਦਾ, ਜਾਨੀ ਕੋ ਜਾਨੀ ਮਿਲਾ ਦੋ, ਜਾਨੀ ਕੋ ਜਾਨੀ ਮਿਲਾ ਦੋ। ਤਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਅਗਲੇ ਦਿਨ ਫਿਰ ਸ਼ਾਮ ਨੂੰ ਉਹਦੇ ਕੋਲ ਗਏ। ਮੁਕਤਸਰ ਮੈਂ ਅਰਜ਼ ਕਰਾਂ, ਉੱਥੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਉਸ ਪਠਾਨ ਨੂੰ ਫਿਰ ਕਿਹਾ ਨਜ਼ਰਾਂ ਉੱਪਰ ਚੁੱਕ। ਤਾਂ ਉਹਦੀ ਅੱਖਾਂ ਦੇ ਅਥਰੂ ਸੁੱਕ ਚੁੱਕੇ ਸਨ, ਕੱਲ ਦਾ ਬੈਠਾ ਵਿਰਾਗ ਵਿੱਚ ਰੋ ਰਿਹਾ, ਉਹਦੀ ਆਵਾਜ਼ ਧੀਮੀ ਪੈ ਚੁੱਕੀ ਸੀ ਪਰ ਅਜੇ ਵੀ ਕਹਿ ਰਿਹਾ ਜਾਨੀ ਕੋ ਜਾਨੀ ਮਿਲਾ ਦੋ। ਤਾਂ ਹਜ਼ੂਰ ਨੇ ਉਹਦੇ ਨੇਤਰਾਂ ਵਿੱਚ ਨੇਤਰ ਪਾ ਕੇ ਕਿਹਾ खुदा नूं मिलना है। उन्हें सिर झुका के कहा जी मिलना, सिख वेख रहे ने। तां गुरु हरगोबिंद साहब महाराज ने कहा चल फिर उठ जा सतलुज दरिया वे छाल मार दे, चल फिर उठ जा सतलुज दरिया वे छाल मार दे। उन्हें उसे वक्त उठाया ते पिछे घूमया, बड़ी काली नल दरिया वल भज्या, सारी संगत सिख वेख रहे सन कैसा हुक्म है और कैसा हुक्म मनन वाला है। हुक्म करन वाला भी गुरु कहो जिहा ते मनन वाला भी कैसा। दरिया वल भज पिया, हजूर ने भाई बिधी चंद जी नूं कहा कहण लगे घोड़ा लाओ ते जल्दी नाल इहदे मगर जाओ, जदों इह दरिया विच छाल मारे इहनूं डुब्बण ना देना, कढ के लै आना। हजूर उन्हूं वेख रहे सन, वह पिछे मुड़ के नहीं वेख रहा कि मैनूं कोई मगर मोड़न भी आउंदा कि नहीं। मैनूं माफ करियो, असी सेवा तो रुस जाने फिर पिछे मुड़ मुड़ देखने कोई बुलाउंदा भी है। गुरु का हुक्म मन के भज पिया दरिया वल, परत के पिछे मुड़ के नहीं वेख्या। नो लुकिंग बैक, अगाह को त्रांग, पिछा फेर ना मोडड़ा, नानक सिज अवेहा वार, बोड़ ना होवी जन्मड़ा। उन्हूं खुदा का मिलन का रस्ता मिल गया, दरिया वल भज्या। सारे सिख वेख रहे सन, भाई बिधी चंद मगर गए। ता धन गुरु हरगोबिंद साहब जी ने इत्थे खड़े सिखां नूं, ओह जिहड़ा सिख कहिंदा सी ना कि गुरु साहब हुक्म करन मैं फिर सेवा करिया करांगा, तुसीं ते मेरे वर्गे सिख हो। ते महाराज ने उहदे वल वेख के कहा सिखा क्यों गुरु दी सट सह लेंगा, पहला निक्कियां निक्कियां हथौड़ियां दी सट सह, बदान दी सट सहनी अजे तेरे वस दी गल नहीं। हथौड़े दी सट ओ सह सकदा पहला जिहड़ा हथौड़ी दी सट सह। पहला सेवादारां दा हुक्म मन, फिर तू गुरु दा हुक्म मनण दे योग भी हो जाएगा। गुरु दा हुक्म इन्ना वड्डा हुंदा है, और जो गुरु ने कहा फिर उत्थे विचार नहीं कीती जांदी, एकदम सिख उठ खड़दा है। वह पठान भज पिया दरिया वल, जदों छाल मारन लगा भाई बिधी चंद ने पकड़ लिया, तैनूं गुरु साहब ने बुलाया, उन्हूं लै आंदा। हुण गुरु हरगोबिंद साहब महाराज ने उहदे वल वेख के बाहों पकड़ के घुट के सीने नाल ला लिया, बस छाती नाल लाण दी देर सी, सुरत खुदा नाल मिला दित्ती, कोटां करोड़ां ब्रह्मंडां दा मालक दिखा दित्ता। पर एक बेनती समझो, गुरु दा हुक्म सिद्धा मनना औखा है, पहला संगत विच ही हो गया। रब कहेगा गुरु दे राही मिलांगा, गुरु कहेगा संगत दे राही आ, फिर तू मेरे तक आ सकदे। यही एक ताइयों अपन रोज जुड़ते हैं, और फिर संगत में आके गुरु एक गल कहेगा, तीन काम तू कर, तीन बख्शिशा मैं करांगा। जिहड़ा अज दा शब्द है उहदे विच गुरु अर्जन देव महाराज ने कहा भटकना मुक गई, अडोलता मिल गई, निश्चल घर प्राप्त हो गया। पर जे निश्चल घर मिलिया, अडोलता मिली, तो डोलना किस गल दा सी? जे अस्थिर कर मिलिया, निश्चल कर मिलिया, ते डोलना किस गल दा सी? गुरु ग्रंथ साहिब महाराज दी बाणी कह गई, डिगन डोला तौ लो जो मन के भरमा। जिन्नी देर तेरे मन विच भरम ने तू डोलदा रहेगा। महाराज भरम मिट जान और दुख मिट जान, ते गुरु ने कहा तीन कम तू करी, तीन बख्शिशा मैं कर दांगा। आ तुसीं ध्यान नाल सुनियो, श्लोक आपां रोज पढ़दे रहिंदे। महाराज तीन कर्म की करने? ता साहब ने कहा पहला काम करी, तजो सियाणप सुरजनो सिमरो हर हर राय। पहला काम है सियाणप छड के मेरे को, तू अपनी सियाणप ना चुक के लियाई। मैं इन्ना पढ़िया लिखिया, मेरे को इन्ना ज्ञान, मेरे को इन्ना पैसा, लोग मैनू पूजते ने, नहीं एक कुछ भी गुरु को नहीं चलेगा। पहला सियाणप छड, तजो सियाणप सुरजनो, पहला काम। ते दूजा की करना, सिमरो हर हर राय। महाराज तीजा काम की करना? कहिंदे एक आस हर मन रखो। तीजा काम आस रख के आई, इत्थे दो साल, चार साल, दस साल भी लग सकते ने, इत्थे पूरा जन्म भी लग सकता है। आस रख के आई, इत्थे सबर नाल बैठी, इंतजार विच रही, काला कर्म ना करी कि अज आया कल मिल जाए। माफ करियो, अद नालों वद असी तां भटक रहे हैं, दस दिन सेवा करांगे, ग्यारहवें दिन कहिंदे मिलिया तां है नहीं कुछ। सबर रख के तुरना पैंदा। साहब ने कहा एक आस हर मन रखो, महाराज तीन कर्म हो गए तुसी की दोगे ता हजूर कहिंदे नानक दुख भरम पौ जाए। तीन चीजा तेरिया गुरु खत्म कर देगा, दुख भी भरम भी ते डर भी, जिन्हां भरमा करके तू भटक रहा। हाए मेरे कोल कुछ आ गया हुण खुस ना जाए, पैसा ना खुस जाए, औलाद रब ने दिती आ किते विछड़ ना जाए, आ कुछ मैनू मसीह जुड़िया किते चला ना जाए। ये जिहड़ा मन दा भरम सी हजूर ने कहा सब गुरु मिटा देगा, तैनू विश्वास आ जाएगा केड़ी चीज सी जिहड़ी मैं अगों लैके आया और केड़ी वस्तु आ जिहड़ी मैं नाल लैके जावांगा, सब कुछ गुरु ने दिता, फिर तू सबर वे टिक के बह जाए। हजूर ने कहा एक आस हर मन रखो नानक दुख परम पा जाए। जदों परम चला गया फिर निश्चल कर मिल गया। अज धन गुरु अर्जन देव महाराज जी ने पार बख्शिश की, कहन लगे गुरु की कृपा नाल होया, संत प्रसाद हजूर की बख्शिश कर रहे हैं। प्यार नाल पहलियां पंक्तियां सरवण करो जी।
सतनाम श्री वाहे गुरु साहिब जी, सूहे महला पंजवा, संत प्रसाद नेह चल कर पाया।
आखो सतनाम श्री वाहिगुरु। संत प्रसाद गुरु की कृपा, तुसी रोज दे स्रोते बैठे हो, जो कुछ भी मिलना वो कृपा नाल मिलना, जे मिलना ही कृपा नाल है फिर कर्म करन दी की लोड़। जे कर्मा नाल प्राप्ति नहीं, कृपा नाल ही प्राप्ति है, संत प्रसाद गुर प्रसाद नाल ही मिलना है, फिर कर्म करन दी की लोड़। रोज अमृत वेले उठना, गुरु दा दित्ता नेम करना, गुरु दे दर्शन करने, संगत दे जोड़े चाड़ने, ये सब कुछ क्यों करना? एक प्यार नाल बेनती समझो, ये हकीकत है कि कर्मा नाल मिलदा नहीं, मिलदा कृपा नाल है, पर कृपा भी कर्मा करके हुंदी। आखो सतनाम श्री वाहिगुरु। हजूर ने कहा कर्मा करके तू नेड़े हो जाएगा गुरु दे नेड़े। ये कर्म आपां क्यों करने? संगत विच रोज क्यों आना? गुरु दी बाणी दा नेम सिखने क्यों करने? क्योंकि नेड़े हो जाइए गुरु दे। पंक्ति तुहानू याद है जिथे महाराज कहणगे चंगियाईयां बुरियाईयां वाचे धर्म हदूर, करमी आपो अपनी के नेड़े के दूर। चंगियाई कर्म नाल नेड़े हो जांगे गुरु दे, और जदों गुरु दे नेड़े हो गए फिर कृपा होण दी संभावना बन जाएगी। एक दिन गुरु नदर करेगा, किरत कर्म के बिछड़े कर कृपा मिलो राम, फिर वो अपनी कृपा करके मिल देगा। एक एग्जाम्पल इस गल लई काफी रहेगी। सपोज कई बार दो बंदे आपस विच गल कर दे, वो कोई गल दसनी चाहता है, फिर उन्हों नाम भुल जाता है, तो वह सामने वाले नूं कहिंदा है उदा भला जिहा नाम सी, भला जिहा मेरी जुबान ते ही है पर चेते नहीं आ रहा, उदा बड़ा सौखा जिहा नाम, वो जदों दो चार बार इस तरह चेते करदा उन्हों याद नहीं आता नाम, तो सामने वाला पता की कहिंदा, चल कोई गल नहीं तू अगे गल दस फिर याद आ जाएगा। हुण ध्यान नाल सुनियो, वो बंदा अगे गल्लां करदा रहिंदा है, अगे कहानी दसदा रहिंदा है, पर उदा अंदर दा जेन उत्थे ही घूमदा रहिंदा, उदा नाम की है, नाम की है। कुछ मिनटां बाद अचन चेत उहनूं चेते आउंदा है, फिर वह रुक के कहिंदा उहदा नाम आ सी। इहदा मतलब कुछ जिहड़ी चीज अंदर विचारदा रहा कुछ समय बाद अचन चेत उहनूं याद आ गई। सिखा तू कर्म करी चल, अमृत वेले उठ परमात्मा दा शुक्र कर, उहदियां दित्तियां दातां दा दाते दा शुक्र कर। एक दिन शुकराना करदिआं करदिआं अचन चेत तो कृपा करेगा, तैनूं दाते नाल भी मिला देगा, पर तू शुकराने वाली रीत ना छड्डी। तां हजूर कहिंदे संत प्रसाद निश्चल घर पाया, हिरदे दा घर अडोल हो गया, निश्चल हो गया, टिकाओ विच आ गया। पहला भरम सी कोई चीज खुस ना जाए, हुण कोई भरम नहीं, हुण सुख होवे तां वी शुकर है, दुख होवे तां वी शुकर है। हुण सब कुछ उहदे हुक्म दी गल समझ पै गई कि हुक्म है अंदर सब को, बाहर हुक्म ना कोए। पहला यह गल समझ विच नहीं सी, इसलिए भटकना सी, ते जदों उहदा हुक्म समझ आया घर निश्चल होया। उस तो पहला एक कहानी चली, वह जिहड़ा सिख सी गुरु नूं परमात्मा नूं इन्ना क समर्पित हो गया, निश्चल घर प्राप्त करन तो पहला आ अवस्था आएगी, वह अंदरों कहण लग जाएगा ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ ਤੋ ਬਿਦ ਨਿੱਕੀ ਖਟਾਨੀ। ਸਿੱਧਾ ਉਹਦੇ ਨਾਲ ਗੱਲ ਕਰ, ਇੱਕ ਚੀਜ਼ ਹੋਰ ਪਿਆਰ ਨਾਲ ਹਿਰਦੇ 'ਚ ਵਸਾਇਓ। ਦੁਨੀਆਂ ਵਿੱਚ ਜਿੰਨੇ ਵੀ ਗ੍ਰੰਥ ਨੇ ਸਤਿਕਾਰਯੋਗ ਨੇ, ਸਨਮਾਨਯੋਗ ਨੇ, ਕਿਉਂ? ਉਹਨਾਂ ਗ੍ਰੰਥਾਂ ਵਿੱਚ ਰੱਬ ਦੀਆਂ ਗੱਲਾਂ ਨੇ, ਉਹ ਗ੍ਰੰਥ ਰੱਬ ਬਾਰੇ ਗੱਲ ਕਰਦੇ ਨੇ। ਭਾਵੇਂ ਭਾਗਵਤ ਗੀਤਾ, ਭਾਵੇਂ ਰਾਮਾਇਣ ਹੈ, ਭਾਵੇਂ 9 ਉਪਨਿਸ਼ਦਾਂ ਨੇ, ਭਾਵੇਂ 18 ਪੁਰਾਣ ਨੇ, ਭਾਵੇਂ 27 ਸਿਮਰਤੀਆਂ ਨੇ, ਦੁਨੀਆਂ ਦੇ ਤਮਾਮ ਧਰਮਾਂ ਦੇ ਤਮਾਮ ਧਾਰਮਿਕ ਗ੍ਰੰਥ ਸਤਿਕਾਰਯੋਗ ਨੇ। ਸਿੱਖ ਕਿਸੇ ਦੇ ਗ੍ਰੰਥ ਦੀ ਕਦੇ ਨਿੰਦਿਆ ਨਹੀਂ ਕਰਦਾ, ਬੇਨਤੀ ਸਮਝਿਓ। ਸਨਮਾਨਯੋਗ ਤਾਂ ਨੇ ਕਿਉਂਕਿ ਉਹਨਾਂ ਵਿੱਚ ਰੱਬ ਦੀਆਂ ਗੱਲਾਂ ਨੇ, ਰੱਬ ਦੀਆਂ ਕਹਾਣੀਆਂ ਨੇ, ਉਹ ਰੱਬ ਬਾਰੇ ਗੱਲਾਂ ਕਰਦੇ ਨੇ। ਪਰ ਇੱਕ ਬੇਨਤੀ ਸਮਝਿਓ, ਜਿਸ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਤੁਸੀਂ ਬੈਠੇ ਹੋ, ਇਹਦੇ ਵਿੱਚ ਇਕੱਲੀਆਂ ਰੱਬ ਦੀਆਂ ਗੱਲਾਂ ਨਹੀਂ। ਗੁਰੂ ਗ੍ਰੰਥ ਸਾਹਿਬ ਰੱਬ ਬਾਰੇ ਗੱਲਾਂ ਨਹੀਂ ਕਰਦੇ, ਗੁਰੂ ਗ੍ਰੰਥ ਸਾਹਿਬ ਵਿੱਚ ਰੱਬ ਦੀਆਂ ਕਹਾਣੀਆਂ ਨਹੀਂ, ਗੁਰੂ ਗ੍ਰੰਥ ਸਾਹਿਬ ਵਿੱਚ ਰੱਬ ਦੀਆਂ ਗੱਲਾਂ ਨਹੀਂ। ਉਹ ਸਿੱਖਾਂ ਤੋਂ ਚਿੱਤ ਜੋੜ ਕੇ ਪੜ੍ਹੇ, ਗੁਰੂ ਗ੍ਰੰਥ ਸਾਹਿਬ ਰੱਬ ਨਾਲ ਗੱਲਾਂ ਕਰਾਉਂਦੇ ਨੇ, ਰੱਬ ਨਾਲ, ਸਿੱਧੀ ਰੱਬ ਨਾਲ ਗੱਲ ਕਰਾਉਣਗੇ, ਰੱਬ ਬਾਰੇ ਨਹੀਂ ਗੱਲ ਕਰਨਗੇ, ਤੇਰੀ ਰੱਬ ਨਾਲ ਗੱਲ ਕਰਾ ਦੇਣਗੇ। ਜਦੋਂ ਤੂੰ ਕਹੇਗਾ ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ ਤੋ ਬਿਦ ਨਿੱਕੀ ਖਟਾਨੀ ਜੀ ਕੀ ਕਹਿ ਹੀ ਪੈਮਾਨੀ ਅਵਰ ਜਤਨ ਕਰ ਰਹੇ ਬਹੁ ਤੇਰੇ ਤਿੰਨ ਤਿਲ ਨਹੀਂ ਕੀਮਤ ਜਾਨੀ। ਤੇ ਅਖੀਰ ਤੇ ਜਾ ਕੇ ਸਾਹਿਬ ਨੇ ਕੀ ਕਿਹਾ, ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੁਰਦੀਨੋ ਮੰਤਾਨੀ ਡਿਗੈ ਨ ਡੋਲੈ ਦ੍ਰਿੜ ਕਰ ਰਹੇ ਹੋ ਪੂਰਨ ਹੋਏ ਤ੍ਰਿਪਤਾਨੀ। ਸੰਤ ਪ੍ਰਸਾਦ ਨਿਸ਼ਚਲ ਕਰ ਪਾਇਆ, ਡਿਗੈ ਨਾ ਡੋਲੈ ਦ੍ਰਿੜ ਕਰ ਰਹੇ ਹੋ ਪੂਰਨ ਹੋਏ ਤ੍ਰਿਪਤਾਨੀ। ਤੇ ਜਦੋਂ ਨਿਸ਼ਚਲ ਕਰ ਹੁੰਦਾ ਨਾ, ਹਿਰਦਾ ਟਿਕਾਓ ਵਿੱਚ ਆਉਂਦਾ, ਉਦੋਂ ਇੱਕ ਚੀਜ਼ ਵਿੱਚੋਂ ਅਲੋਪ ਹੋ ਜਾਂਦੀ, ਫਿਰ ਸਿਰਫ ਆਤਮਾ ਤੇ ਪਰਮਾਤਮਾ ਰਹਿ ਜਾਂਦਾ, ਵਿੱਚ ਕੁਝ ਨਹੀਂ ਰਹਿੰਦਾ। ਵਿੱਚ ਕੀ ਹੈ? ਸੰਸਾਰ, ਮਾਇਆ, ਪਦਾਰਥ, ਮੇਰ ਤੇਰ, ਸਭ ਕੁਝ ਖਤਮ ਹੋ ਜਾਂਦਾ। ਹਜ਼ੂਰ ਨੇ ਕਿਹਾ ਜਦੋਂ ਡਿੱਗੇ ਨਾ ਡੋਲੇ ਦ੍ਰਿੜ ਕਰ ਰਹੇ ਹੋ ਪੂਰਨ ਹੋਏ ਤ੍ਰਿਪਤਾਨੀ ਹੋਇਆ। ਫਿਰ ਅਗਲੀ ਕਹਾਣੀ ਚੱਲੀ, ਓਏ ਜੋ ਬੀਚ ਹਮ ਤੁਮ ਕਸ਼ ਹੋਤੇ ਤਿੰਨ ਕੀ ਬਾਤ ਬਿਲਾਨੀ ਅਲੰਕਾਰ ਮਿਲ ਥੈਲੀ ਹੋਈ ਹੈ ਤਾਂ ਤੇ ਕਣਕ ਵਖਾਨੀ। ਪਹਿਲਾਂ ਸੋਨੇ ਦੇ ਗਹਿਣੇ ਸੀ ਵੱਖਰੇ ਵੱਖਰੇ, ਤੇ ਉਹ ਸਾਰੇ ਭੰਨ ਕੇ ਢਾਲ ਕੇ ਇੱਕ ਡਲੀ ਬਣ ਗਏ ਤੇ ਸੋਨਾ ਹੋ ਗਿਆ। ਪਹਿਲਾਂ ਸਰੀਰ, ਪਦਾਰਥ, ਆਤਮਾ, ਇਹ ਸਾਰਾ ਕੁਝ ਆਲੇ ਦੁਆਲੇ ਭਟਕ ਰਿਹਾ ਸੀ, ਹੁਣ ਪਦਾਰਥਾਂ ਵਿੱਚ ਵੀ ਪਰਮਾਤਮਾ, ਹੁਣ ਆਤਮਾ ਪਰਮਾਤਮਾ ਦਾ ਰੂਪ ਹੋ ਗਈ। ਅਲੰਕਾਰ ਮਿਲ ਥੈਲੀ ਹੋਈ ਹੈ ਤਾਂ ਤੇ ਕਣਕ ਵਖਾਨੀ। ਅੱਗੇ ਸਾਹਿਬ ਨੇ ਕਿਹਾ, ਪ੍ਰਗਟਿਓ ਜੋਤ ਸਹਿਜ ਸੁਖ ਸੁਭਾ ਬਾਜੇ ਅਨਹਤ ਬਾਨੀ ਕਹੋ ਨਾਨਕ ਨਿਚਲ ਘਰ ਬੰਦਿਓ ਗੁਰ ਕੀ ਓ ਬੰਧਾਨੀ। ਸੰਤ ਪ੍ਰਸਾਦ ਨਿਸ਼ਚਲ ਘਰ ਪਾਇਆ, ਕਹੋ ਨਾਨਕ ਨਿਸ਼ਚਲ ਘਰ ਬੰਦਿਓ, ਨਿਸ਼ਚਲ ਘਰ ਆ ਗਿਆ, ਹਿਰਦਾ ਟਿਕਾਓ ਵਿੱਚ ਆਇਆ। ਪਰ ਇਹ ਸਭ ਕੁਝ ਗੁਰੂ ਦੀ ਕਿਰਪਾ ਪ੍ਰਸਾਦ ਨਾਲ ਹੀ ਹੋਇਆ ਹੈ।
ਸਰਬ ਸੁਖ ਫਿਰ ਨਹੀਂ ਡੋਲਾਇਆ,
ਫਿਰ ਸਾਰੇ ਸੁਖ ਇਸ ਆਤਮਾ ਨੂੰ ਮਿਲ ਗਏ, ਹੁਣ ਇਹ ਮਨ ਡੋਲਦਾ ਨਹੀਂ। ਕਿਉਂ? ਇਹ ਉਹਦੇ ਨਾਲ ਜੁੜ ਗਿਆ ਜਿਹੜਾ ਅਡੋਲ ਹੈ, ਇਹ ਮਨ ਹੁਣ ਉਹਦੇ ਨਾਲ ਇੱਕਮਿਕ ਹੋ ਗਿਆ ਜਿਹਨੂੰ ਕੋਈ ਡੁਲਾ ਨਹੀਂ ਸਕਦਾ। ਜਿਸ ਅਵਸਥਾ ਵਿੱਚ ਜਾ ਕੇ ਫਿਰ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਕਿ ਹੁਣ ਡੋਲਣਾ ਖਤਮ ਹੋ ਗਿਆ, ਹੁਣ ਅਡੋਲ ਤੇ ਦ੍ਰਿੜ ਅਵਸਥਾ ਮਿਲ ਗਈ। ਕਿਉਂ? ਕਿਉਂਕਿ ਉਸ ਗਿਰ, ਉਸ ਪਰਬਤ ਨਾਲ ਜਾ ਮਿਲੇ ਜਿਹੜਾ ਕਦੇ ਨਹੀਂ ਡੋਲਦਾ। ਨਾ ਤੁਮ ਡੋਲੋ ਨਾ ਹਮ ਗਿਰ ਤੇ ਰੱਖ ਲੀ ਨੀ ਹਰ ਮੇਰੀ। ਕਿਉਂਕਿ ਅਡੋਲ ਨਾਲ ਜੁੜਨ ਤੋਂ ਬਾਅਦ ਸਾਰੇ ਸੁੱਖ ਮਿਲ ਗਏ, ਇਹ ਮਨ ਟਿਕਾਓ ਵਿੱਚ ਆ ਗਿਆ। ਜਦੋਂ ਇਹ ਸ਼ਬਦ ਤੁਸੀਂ ਪੜੋਗੇ, ਡੋਲਾਇਆ ਜਿਹੜਾ ਇੱਥੇ ਮਹਾਰਾਜ ਜੀ ਨੇ ਸ਼ਬਦ ਲਿਖਿਆ, ਉਹ ਡੱਡੇ ਨੂੰ ਹੋੜਾ ਵੀ ਲੱਗਾ ਤੇ ਡੱਡੇ ਨੂੰ ਔਂਕੜ ਵੀ ਲੱਗਾ। ਮੂਲ ਸ਼ਬਦ ਜਿਹੜਾ ਬੋਲਣ ਵਿੱਚ ਆਉਂਦਾ ਲਫ਼ਜ਼, ਉਹ ਹੋੜੇ ਨਾਲ ਆ ਡੋਲਾਇਆ, ਪਰ ਔਂਕੜ ਕਿਉਂ ਲਾ ਦਿੱਤਾ? ਹਜ਼ੂਰ ਨੇ ਸਮੁੱਚੀ ਬਾਣੀ ਰਾਗਬੱਧ ਕਰਕੇ ਲਗਾ ਮਾਤਰਾ ਤਾਲਬੱਧ ਕੀਤੀ ਹੈ। ਇਹਦੇ ਵਿੱਚ ਹੋੜੇ ਦੀਆਂ ਦੋ ਮਾਤਰਾ ਛੱਡ ਕੇ ਔਂਕੜ ਦੀ ਇੱਕ ਮਾਤਰਾ ਨਾਲ ਲਾਈ ਹੈ, ਤਾਂ ਜੋ ਬੋਲਣ ਵਾਲਾ, ਗਾਉਣ ਵਾਲਾ ਉਹ ਰਾਗ ਤਾਲ ਤੋਂ ਕਿਤੇ ਬਾਹਰ ਨਾ ਚਲਾ ਜਾਏ, ਹੋੜੇ ਦੇ ਥਾਂ ਔਂਕੜ ਨਾਲ ਬੁਲਾਇਆ ਜਾਏਗਾ, ਡੁਲਾਇਆ, ਦੋਵੇਂ ਅੱਖਰ ਲਿਖੇ। ਇੰਨਾ ਵੱਡਾ ਵਿਗਿਆਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ, ਤਾਂ ਜੋ ਰਾਗ ਤਾਲ ਤੋਂ ਵੀ ਬਾਹਰ ਨਾ ਕੋਈ ਚਲਾ ਜਾਏ। ਹਜ਼ੂਰ ਨੇ ਬਖਸ਼ਿਸ਼ ਕੀਤੀ, ਫਿਰ ਸਾਰੇ ਸੁੱਖ ਮਿਲ ਗਏ, ਆਤਮਾ ਅਡੋਲ ਹੋ ਗਈ।
ਗੁਰੂ ਧਿਆਏ ਹਰ ਚਰਨ ਮਨ ਚੀਨੇ।
ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਧਿਆਏ, ਅਡੋਲ ਹੋਣ ਤੋਂ ਪਹਿਲਾਂ ਗੁਰੂ ਨੇ ਕਿਹਾ ਧਿਆਇਆ ਕਰ, ਰੋਜ਼ ਉੱਠ ਕੇ ਜਪ, ਰੋਜ਼ ਉਹਦੀ ਅਰਾਧਨਾ ਕਰ, ਉਹਦੀਆਂ ਦਿੱਤੀਆਂ ਦਾਤਾਂ ਨੂੰ ਚੇਤੇ ਕਰਕੇ ਉਹਨੂੰ ਸਿਮਰਿਆ ਕਰ। ਜਿਹੜਾ ਕਰਨ ਕਾਰਨ ਪ੍ਰਵੇਕ ਹੈ, ਦੁਸਰ ਨਾਹੀਂ ਕੋਏ, ਨਾਨਕ ਤਿਸ ਬਲਿਹਾਰਣ ਹੈ, ਜਲ ਥਲ ਮਈ ਅਲ ਸੋਏ, ਉਹਨੂੰ ਸਿਮਰਿਆ ਕਰ। ਫਿਰ ਉਹਨੂੰ ਜਪਦਿਆਂ ਜਪਦਿਆਂ ਕੀ ਹੋਏਗਾ, ਮਨ ਚੀਨੇ। ਇੱਥੇ ਇਹ ਅਰਥ ਨਹੀਂ ਕਿ ਮਨ ਨੂੰ ਪਛਾਣ ਲਿਆ, ਇੱਥੇ ਮਨ ਦੇ ਨੰਨੇ ਨੂੰ ਸਿਹਾਰੀ ਲੱਗੀ ਹੈ। ਜਿੱਦਾਂ ਸਿੱਧਾ ਇਹਦਾ ਅਰਥ ਹੋਏਗਾ, ਮਨ ਦੇ ਵਿੱਚ, ਮਨ ਦੇ ਰਾਹੀਂ, ਮਨ ਦੇ ਵਿੱਚੋਂ ਉਸ ਪਰਮਾਤਮਾ ਆਤਮਾ ਦੀ ਪਛਾਣ ਕਰ ਲਈ। ਜਿਹੜਾ ਮਨ ਤੋਂ ਜੋਤ ਸਰੂਪ ਸੀ, ਉਹ ਗੁਰੂ 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 ਧਿਆਉਂਦਿਆਂ ਮਨ ਦੇ ਵਿੱਚੋਂ ਪਰਮਾਤਮਾ ਦੀ ਪਛਾਣ ਹੋ ਗਈ। ਹੁਣ ਇਹ ਮਨ ਉਹਦੀ ਜੋਤ ਹੈ, ਤੇ ਇਹ ਮਨ ਉਸ ਪਰਮਾਤਮਾ ਦੀ ਪਛਾਣ ਤੋਂ ਬਾਅਦ ਹੁਣ ਬਾਹਰ ਨਹੀਂ ਭਟਕਦਾ, ਇਹਨੂੰ ਸਾਰਿਆਂ ਵਿੱਚੋਂ ਦਿਸਣ ਲੱਗ ਗਿਆ। ਇੱਕ ਪਿਆਰ ਨਾਲ ਬਚਨ ਮਨ ਵਿੱਚ ਵਸਾਇਓ। ਅਸੀਂ ਕਈ ਵਾਰ ਆਪਣੇ ਗਿਆਨ ਵਿੱਚ ਦੂਜਿਆਂ ਦੀ ਨਿੰਦਿਆ ਕਰ ਜਾਂਦੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ ਰੱਬ ਕਿਸੇ ਦੇ ਪਿਓ ਦਾ ਨਹੀਂ ਹੈ ਕਿ ਉੱਥੇ ਬੰਨਿਆ ਹੋਇਆ ਇੱਦਾਂ ਹੀ ਮਿਲੇਗਾ। ਮਾਫ ਕਰਿਓ, ਐਸੇ ਰਸਤੇ ਤੇ ਚੱਲ ਕੇ ਰੱਬ ਮਿਲੇਗਾ, ਇਸ ਤਰ੍ਹਾਂ ਦਾ ਭੇਖ ਧਾਰਨ ਕਰੋ ਫਿਰ ਰੱਬ ਮਿਲੇਗਾ। ਆਪਣ ਬਾਪੇ ਨਾਹੀਂ ਕਿਸੇ ਕੋ। ਤੇ ਸਾਹਿਬ ਨੇ ਕਿਹਾ ਭਾਵਨ ਕੋ ਹਰ ਰਾਜਾ। ਰੱਬ ਤੇ ਭਾਵਨਾ ਔਰ ਪ੍ਰੇਮ ਦਾ ਬੱਝਿਆ ਹੋਇਆ, ਉਹਨੂੰ ਪ੍ਰੇਮ ਨਾਲ ਜਿਸ ਤਰ੍ਹਾਂ ਵੀ ਕੋਈ ਸਿਮਰੇਗਾ ਉਹ ਮਿਲ ਪੈਂਦਾ। ਪਰ ਇੱਕ ਧਿਆਨ ਵਿੱਚ ਰੱਖਣਾ, ਉਹ ਹਰ ਥਾਂ ਤੋਂ ਦਿਸਦਾ। ਗੁਰੂ ਨੇ ਕਿਹਾ ਪਹਿਲਾਂ ਪ੍ਰੇਮ ਤੇ ਵਿਸ਼ਵਾਸ ਨਾਲ ਆਪਣੇ ਮਨ ਵਿੱਚੋਂ ਉਹਨੂੰ ਲੱਭ, ਜਿੱਦਣ ਤੈਨੂੰ ਅੰਦਰੋਂ ਦਿਸ ਪਏਗਾ ਉਸ ਤੋਂ ਬਾਅਦ ਬੇਸ਼ੱਕ ਜਿਹਦੇ ਵਿੱਚੋਂ ਮਰਜ਼ੀ ਵੇਖ ਲਈ ਸਾਰਿਆਂ ਚੋਂ ਦਿਸੇਗਾ। ਗੁਰੂ ਨਾਨਕ ਦੇ ਮਹਾਰਾਜ ਇੱਕ ਮੰਦਰ ਵਿੱਚ ਗਏ, ਉਸ ਮੰਦਰ ਦਾ ਨਾਮ ਓਅੰਕਾਰ ਦਾ ਮੰਦਰ ਹੈ, ਨਰਮਦਾ ਨਦੀ ਦੇ ਕੰਢੇ। ਔਰ ਜਿਹੜੀ ਮਹਾਰਾਜ ਜੀ ਨੇ ਉੱਥੇ ਬਹਿ ਕੇ ਬਾਣੀ ਉਚਾਰਨ ਕੀਤੀ, ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਹੈ। ਉਸ ਬਾਣੀ ਦਾ ਨਾਮ ਮਹਾਰਾਜ ਨੇ ਰੱਖ ਦਿੱਤਾ ਰਾਮ ਕਲੀ ਮਹੱਲਾ ਪਹਿਲਾਂ ਦੱਖਣੀ ਓਅੰਕਾਰ। ਓਅੰਕਾਰ ਦੇ ਮੰਦਰ ਵਿੱਚ ਉਚਾਰਨ ਕੀਤੀ, ਦੱਖਣ ਦੇ ਇਲਾਕੇ ਵਿੱਚ ਗਈ। ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 929 ਉੱਤੇ ਇਸ ਬਾਣੀ ਦਾ ਪਾਠ ਆਰੰਭ ਹੋਣਾ ਹੈ। ਜਦੋਂ ਮਹਾਰਾਜ ਮੰਦਰ ਵਿੱਚ ਗਏ, ਉੱਥੇ 40 ਸਾਲ ਦਾ ਇੱਕ ਪੁਜਾਰੀ ਰਹਿੰਦਾ। ਅਸੀਂ ਥੋੜ੍ਹਾ ਜਿਹਾ ਨਿੰਦਿਆ ਵਾਲਾ ਰਸਤਾ ਛੱਡੀਏ, ਜਿਹੜਾ ਹਰ ਇੱਕ ਨੂੰ ਪੰਡਦੇ ਹਾਂ, ਔਰ ਥੋੜ੍ਹਾ ਜਿਹਾ ਸਾਨੂੰ ਖੁੱਲ੍ਹਾ ਦਾਇਰਾ ਕਰਕੇ ਵਿਚਾਰਨਾ ਚਾਹੀਦਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਮੁੱਚੀ ਦੁਨੀਆਂ ਦੇ ਗੁਰੂ ਨੇ। ਜਦੋਂ ਗੁਰੂ ਨਾਨਕ ਦੇ ਮਹਾਰਾਜ ਉਸ ਮੰਦਰ ਵਿੱਚ ਗਏ, 40 ਸਾਲ ਦਾ ਉੱਥੇ ਪੁਜਾਰੀ ਰਹਿੰਦਾ, ਉਹ 40 ਸਾਲ ਤੋਂ ਪੂਜਾ ਕਰਦਾ, ਮੂਰਤੀ ਦਾ ਇਸ਼ਨਾਨ ਕਰਾਉਂਦਾ, ਫਿਰ ਫੁੱਲ ਚੜਾਉਂਦਾ, ਫਿਰ ਪਰਦਾ ਕਰ ਦਿੰਦਾ, ਲੋਕ ਆਉਂਦੇ ਨੇ, ਫਿਰ ਦਰਸ਼ਨ ਕਰਾਉਂਦਾ। ਇਸ ਤਰ੍ਹਾਂ 40 ਸਾਲ ਤੋਂ ਚੱਲ, ਮੂਰਤੀ ਦਾ ਨਾਮ ਰੱਖਿਆ ਓਅੰਕਾਰ ਦੀ ਮੂਰਤੀ, ਲੋਕ ਦੂਰੋਂ ਦੂਰੋਂ ਆਉਂਦੇ। ਤਾਂ ਮਹਾਰਾਜ ਵੀ ਚਲੇ ਗਏ, ਥੋੜ੍ਹੀ ਦੂਰ ਖੜੇ ਰਹੇ। ਉਹ ਪੰਡਿਤ ਵੇਖ ਲੈਂਦਾ, ਦੋ ਜਣੇ ਖੜੇ ਨੇ, ਬਾਕੀ ਦਰਸ਼ਨ ਕਰ ਰਹੇ, ਇਹ ਨੇੜੇ ਨਹੀਂ ਆਉਂਦੇ, ਦਰਸ਼ਨ ਕਿਉਂ ਨਹੀਂ ਕਰਦੇ? ਤਾਂ ਥੋੜ੍ਹੇ ਕੁ ਮਿੰਟਾਂ ਬਾਅਦ ਫਿਰ ਪੰਡਿਤ ਜੀ ਕੋਲ ਜਾ ਕੇ ਕਹਿੰਦੇ, ਤੁਸੀਂ ਵੀ ਦਰਸ਼ਨ ਕਰਨੇ ਨੇ ਓਅੰਕਾਰ ਦੇ? ਤੇ ਮਹਾਰਾਜ ਮਿੱਠੀ ਜੇ ਮੁਸਕਰਾਹਟ ਨਾਲ ਕਹਿੰਦੇ ਨੇ, ਪੰਡਿਤ ਜੀ ਦਰਸ਼ਨ ਵੀ ਕਰ ਲਾਂਗੇ, ਪਹਿਲਾਂ ਵਿਚਾਰ ਕਰਨੀ ਹੈ ਕੋਈ। ਉਹ ਪੰਡਿਤ ਇੱਕਦਮ ਬੋਲਿਆ, ਦੱਸੋ ਕੀ ਵਿਚਾਰ ਕਰਨੀ? ਤੇ ਮਹਾਰਾਜ ਨੇ ਅਗਲੀ ਗੱਲ ਬੜੇ ਪਿਆਰ ਨਾਲ ਕਹੀ, ਪੰਡਿਤ ਜੀ ਵਿਚਾਰ ਤੇ ਕਰਨੀ ਹੈ, ਪਰ ਸਾਰਿਆਂ ਦੇ ਸਾਹਮਣੇ ਨਹੀਂ ਕਰਨੀ, ਥੋੜਾ ਅਲੱਗ ਬਹਿ ਕੇ ਗੱਲ ਕਰਨੀ। ਹੁਣ ਉਹ ਪੰਡਿਤ ਹਿੱਲ ਗਿਆ, ਉਹ ਕਹਿਣ ਲੱਗਾ, ਥੋੜੀ ਦੇਰ ਰੁਕੋ, ਜਿਹੜੇ ਲੋਕ ਆਏ ਮੈਂ ਭੁਗਤਾ ਲਾਂ, ਉਹਨਾਂ ਨੂੰ ਦਰਸ਼ਨ ਤੇ ਕਰਾਉਂਦਾ। ਉਨੀ ਚਿਰ ਉਹਦੇ ਮਨ ਵਿੱਚ ਚੱਲਦੀ ਰਹੀ, ਇਹ ਪੰਡਿਤ 40 ਸਾਲ ਤੱਕ ਲੋਕ ਤੈਨੂੰ ਵੇਖਦੇ ਰਹੇ ਨੇ, 40 ਸਾਲ ਤੱਕ ਲੋਕਾਂ ਨੇ ਤੇਰਾ ਬਾਹਰਲਾ ਪਹਿਰਾਵਾ ਵੇਖਿਆ, 40 ਸਾਲ ਤੱਕ ਤੇਰੀ ਬਣਾਈ ਮੂਰਤੀ ਨੂੰ ਲੋਕ ਵੇਖ ਕੇ ਗਏ ਨੇ, ਜਿਹੜਾ ਅੱਜ ਤੈਨੂੰ ਉਹ ਖੜ ਕੇ ਕਹਿੰਦਾ ਨਾ ਕਿ ਅਲੱਗ ਬਹਿ ਕੇ ਵਿਚਾਰ ਕਰਨੀ ਹੈ, ਉਹਨੇ ਤੇਰੇ ਅੰਦਰ ਤੱਕ ਦੇਖ ਲਿਆ ਤੂੰ ਕੀ ਆ। ਲੋਕ ਤੈਨੂੰ ਬਾਹਰੋਂ ਵੇਖ ਕੇ ਗਏ, ਜਿਹੜੇ ਉਹ ਖਲੋਤੇ ਕਹਿੰਦੇ ਨੇ ਵਿਚਾਰ ਕਰਨੀ ਉਹਨੇ ਤੇਰੇ ਅੰਦਰ ਤੱਕ ਵੇਖ ਲਿਆ, ਉਹਨੇ ਸਭ ਨੂੰ ਦਰਸ਼ਨ ਕਰਾ ਕੇ ਪਰਦਾ ਕਰ ਦਿੱਤਾ ਤੇ ਬਹਿ ਕੇ ਕਹਿੰਦਾ ਜੀ ਦੱਸੋ। ਤਾਂ ਮਹਾਰਾਜ ਜੀ ਨੇ ਉਸ ਨੂੰ ਇੱਕ ਗੱਲ ਕਹੀ ਜਿਹੜੀ ਉਸ ਬਾਣੀ ਦੀ ਰਹਾਉ ਪੰਕਤੀ ਹੋਏਗੀ। ਹਜ਼ੂਰ ਪਿਆਰ ਵਿੱਚ ਬੋਲੇ, ਕਹਿੰਦੇ ਸੁਣ ਪਾਂਡੇ ਕਿਆ ਲਿਖੋ ਜੰਜਾਲਾ, ਲਿਖ ਰਾਮ ਨਾਮ ਗੁਰਮੁਖ ਗੋਪਾਲਾ। ਪੰਡਿਤ ਜੀ ਇਹ ਜੰਜਾਲ ਵਾਲੇ ਕੰਮ ਨਾ ਕਰੋ, ਇਹ ਪੁਆੜਿਆਂ ਵਾਲੇ ਕੰਮ ਛੱਡ ਦਿਓ। ਜਿਸ ਰਸਤੇ ਤੇ ਤੁਸੀਂ ਤੁਰੇ ਹੋ ਤੁਸੀਂ ਡੁੱਬ ਜਾਓਗੇ, ਤੁਹਾਡੇ ਮਗਰ ਆਉਣ ਵਾਲੇ ਹਜ਼ਾਰਾਂ ਲੋਕ ਡੁੱਬ ਜਾਣਗੇ। ਪੰਡਿਤ ਤੈਨੂੰ ਪਤਾ ਕਿ ਮੂਰਤੀ ਵਿੱਚੋਂ ਭਗਵਾਨ ਨਹੀਂ ਦਿਸਦਾ, ਨਾ ਤੈਨੂੰ ਦਿਸੇ, ਫਿਰ ਤੂੰ ਇਹਨਾਂ ਹਜ਼ਾਰਾਂ ਲੋਕਾਂ ਨੂੰ ਨਾ ਲੁੱਟ, ਇਹ ਵਿਚਾਰੇ ਡੁੱਬ ਜਾਣਗੇ। ਉਹ ਪੰਡਿਤ ਰੋ ਪਿਆ, ਉਹਨੇ ਕਿਹਾ ਮੈਂ ਜਾਣਦਾ ਸੀ ਜਿਹੜਾ ਕਹਿੰਦਾ ਅਲੱਗ ਬਹਿ ਕੇ ਵਿਚਾਰ ਕਰਨੀ, ਉਹਨੇ ਮੇਰੇ ਅੰਦਰ ਤੱਕ ਦੇਖ ਲਿਆ, ਇਹਦੀਆਂ ਅੱਖਾਂ ਭਰ ਆਈਆਂ। ਮਹਾਰਾਜ ਜੇ ਤੁਹਾਨੂੰ ਪਤਾ ਸੀ ਕਿ ਮੂਰਤੀ ਵਿੱਚੋਂ ਨਾ ਮੈਨੂੰ ਭਗਵਾਨ ਦਿਸਿਆ, ਮੈਂ ਤੇ ਨਾਮ ਰੱਖ ਕੇ ਲੋਕਾਂ ਨੂੰ ਦਰਸ਼ਨ ਕਰਾਉਂਦਾ, ਇਹਨਾਂ ਦੀ ਭੇਟਾ ਮੈਂ ਸਾਂਭ ਲੈਂਦਾ, ਇਹ ਵਿਚਾਰੇ ਮਨ ਨੂੰ ਤਸੱਲੀ ਦੇ ਕੇ ਮੁੜ ਜਾਂਦੇ ਨੇ, ਰੱਬ ਵੇਖ ਲਿਆ। ਮਹਾਰਾਜ ਜੇ ਮੇਰੀ ਸੱਚਾਈ ਜਾਣਦੇ ਸੀ ਫਿਰ ਸਾਰਿਆਂ ਦੇ ਸਾਹਮਣੇ ਕਿਉਂ ਨਹੀਂ ਕਿਹਾ? ਆਹ ਨੁਕਤਾ ਥੋੜ੍ਹਾ ਜਿਹਾ ਨੋਟ ਕਰਿਓ, ਔਰ ਗੁਰੂ ਕਿਰਪਾ ਕਰੇ ਸਾਨੂੰ ਸਾਰਿਆਂ ਨੂੰ ਇਸ ਗੱਲ ਤੇ ਸਮਤ ਆਵੇ। ਮਹਾਰਾਜ ਸਾਰਿਆਂ ਦੇ ਸਾਹਮਣੇ ਕਿਉਂ ਨਹੀਂ ਕਿਹਾ? ਜੇ ਮੇਰੇ ਅੰਦਰ ਦੀ ਜਾਣਦੇ ਸੀ ਸਭ ਦੇ ਸਾਹਮਣੇ ਕਿਉਂ ਨਹੀਂ ਕਿਹਾ? ਤਾਂ ਹਜ਼ੂਰ ਨੇ ਰੋਂਦੇ ਹੋਏ ਪੰਡਿਤ ਨੂੰ ਕਿਹਾ, ਪੁਜਾਰੀ ਜੀ ਜਿਹੜੇ ਵੱਡੇ ਲੋਕ ਹੁੰਦੇ ਨਾ ਉਹਨਾਂ ਨੂੰ ਸਾਰਿਆਂ ਦੇ ਸਾਹਮਣੇ ਨਹੀਂ ਕਹੀ ਦਾ, ਉਹ ਵਿਗੜ ਜਾਂਦੇ ਨੇ। ਇਹਦੀ ਭੁੱਬ ਨਿਕਲ ਗਈ, ਰੋ ਪਿਆ। ਮਹਾਰਾਜ ਵਿਗੜ ਜਾਂਦੇ? ਕਹਿਣ ਲੱਗੇ ਹਾਂ ਪੰਡਿਤ ਜੀ, ਵੱਡੇ ਲੋਕਾਂ ਨੂੰ ਸਭ ਦੇ ਸਾਹਮਣੇ ਨਹੀਂ ਕਹੀਦਾ, ਉਹ ਵਿਗੜ ਜਾਂਦੇ ਨੇ। ਤੂੰ ਗਿਆਨ ਵਿੱਚ ਵੱਡਾ, ਤੂੰ 40 ਸਾਲ ਦੀ ਪੂਜਾ ਕੀਤੀ ਹੈ, ਜੇ ਸਭ ਦੇ ਸਾਹਮਣੇ ਕਹਿੰਦੇ ਤੂੰ ਵਿਗੜ ਜਾਣਾ ਸੀ। ਸਿਆਣਾ ਪਿਓ ਉਹੀਓ ਹੁੰਦਾ ਜਿਹੜਾ ਆਪਣੇ ਜਵਾਨ ਬੱਚੇ ਨੂੰ ਅੰਦਰ ਬਹਿ ਕੇ ਸਮਝਾ ਲੈਂਦਾ। ਛੋਟੇ ਬੱਚੇ ਨੂੰ ਸਭ ਦੇ ਸਾਹਮਣੇ ਦਬਕ ਦਿੰਦੇ ਹੋ, ਥੱਪੜ ਵੀ ਮਾਰ ਦਿੰਦੇ ਹੋ, ਹੱਥ ਚੁੱਕਦੇ ਹੋ, ਪਰ ਜਦੋਂ ਬੱਚਾ ਜਵਾਨ ਹੋ ਜਾਏ ਉਹਨੂੰ ਸਭ ਦੇ ਸਾਹਮਣੇ ਨਹੀਂ ਕਹਿਣਾ ਚਾਹੀਦਾ। ਉਹਦੀ ਗਲਤੀ ਉਹਨੂੰ ਅੰਦਰ ਬਿਠਾ ਕੇ ਸਮਝਾਓਗੇ ਉਹ ਸਮਝ ਜਾਏਗਾ, ਪਰ ਚੁਰਸਤੇ ਵਿੱਚ ਸਭ ਦੇ ਸਾਹਮਣੇ ਦਬਕੋਗੇ ਉਹ ਬਾਗੀ ਹੋ ਜਾਏਗਾ। ਇਸ ਲਈ ਵੱਡੇ ਬੱਚੇ ਨੂੰ ਸਭ ਦੇ ਸਾਹਮਣੇ ਨਾ ਕਹਿਣਾ, ਸਿਆਣਪ ਨਾਲ ਅੰਦਰ ਬਹਿ ਕੇ ਸਮਝਾਇਓ, ਸਮਝ ਆਏਗਾ। ਮੈਨੂੰ ਮਾਫ਼ ਕਰਿਓ, ਅੱਜ ਸਾਡੀ ਸ਼ਾਇਦ ਇਹ ਵੀ ਇੱਕ ਗਲਤੀ ਹੈ, ਅਸੀਂ ਗਲਤ ਰਸਤੇ ਤੇ ਤੁਰਨ ਵਾਲੇ ਵੱਡੇ ਲੋਕਾਂ ਨੂੰ ਸਟੇਜਾਂ ਤੇ ਭੰਡਣਾ ਸ਼ੁਰੂ ਕਰ ਦਿੱਤਾ, ਉਹ ਵਿਗੜ ਗਏ, ਵਿਗੜ ਗਏ। ਕਿਸੇ ਸਿਆਣੇ ਦੀ ਗਲਤੀ ਉਹਨੂੰ ਅਲੱਗ ਬਿਠਾ ਕੇ ਸਮਝਾਉਣੀ ਚਾਹੀਦੀ। ਮਹਾਰਾਜ ਸਾਰਿਆਂ ਦੇ ਸਾਹਮਣੇ ਵੀ ਕਹਿ ਸਕਦੇ ਸੀ ਪੰਡਿਤ ਜੀ ਇਹ ਗਲਤ ਹੈ, ਪਰ ਸ਼ਾਇਦ ਉਹ ਹੰਕਾਰ ਵਿੱਚ ਆਕੜ ਜਾਂਦਾ। ਹੁਣ ਉਹ ਰੋ ਪਿਆ, ਚਰਨੀ ਟੈ ਪਿਆ, ਮਹਾਰਾਜ ਤੁਸੀਂ ਇੱਕ ਸਿਆਣੇ ਪਿਓ ਦੀ ਤਰ੍ਹਾਂ ਸਮਝਾਇਆ, ਹੁਣ ਮਹਾਰਾਜ ਮੈਨੂੰ ਉਂਗਲ ਲਾ ਕੇ ਅੱਗੇ ਵੀ ਤੋਰ ਦਿਓ। ਤਾਂ ਹਜ਼ੂਰ ਨੇ ਕਿਹਾ ਪੰਡਿਤ ਜੀ ਗੁਰੂ ਦੇ ਰਾਹੀਂ ਅੰਦਰੋਂ ਉਹਨੂੰ ਲੱਭੋ, ਪ੍ਰੇਮ ਤੇ ਭਾਵਨਾ ਨਾਲ ਸਿਮਰੋ। ਇਹ ਪੁਜਾਰੀ ਜਿੱਦਣ ਤੇਰੇ ਮਨ ਵਿੱਚੋਂ ਤੈਨੂੰ ਪਰਮਾਤਮਾ ਦਿਸ ਪਵੇਗਾ, ਉਸ ਤੋਂ ਬਾਅਦ ਬੇਸ਼ੱਕ ਪੱਥਰ ਦੀ ਮੂਰਤੀ ਵਿੱਚੋਂ ਵੀ ਦੇਖ ਲਈ ਉੱਥੋਂ ਵੀ ਦਿਸ ਪਏਗਾ, ਪਰ ਇਸ ਤੋਂ ਪਹਿਲਾਂ ਨਹੀਂ। ਇਕੱਲੇ ਗਿਆਨ ਨਾਲ ਰੱਬ ਵੇਖਣਾ ਉਹ ਵਿਅਰਥ ਦੀ ਘਟਨਾ ਹੈ, ਪਹਿਲਾਂ ਪ੍ਰੇਮ ਤੇ ਵਿਸ਼ਵਾਸ ਨਾਲ ਅੰਦਰੋਂ ਵੇਖ, ਫਿਰ ਤੈਨੂੰ ਬਾਹਰੋਂ ਵੀ ਦਿਸ ਪਏਗਾ। ਅੱਜ ਉਹੀ ਗੱਲ ਮੇਰੇ ਹਜ਼ੂਰ ਕਹਿੰਦੇ ਨੇ, ਗੁਰੂ ਧਿਆਏ, ਜਦੋਂ ਗੁਰੂ ਨੂੰ ਧਿਆਏ ਤੇ ਫਿਰ ਗੁਰੂ ਹਰ ਹਰ ਜਪਾਉਂਦਾ, ਨਾਮ ਜਪਾਉਂਦਾ, ਔਰ ਨਾਮ ਜਪਣ ਤੋਂ ਬਾਅਦ ਇਹ ਘਟਨਾ ਘਟਦੀ, ਮਨ ਚੀਨੇ ਨੰਨੇ ਦੇ ਸਿਆਰੇ ਨੂੰ। ਨੰਨੇ ਨੂੰ ਸਿਆਰੀ ਦਾ ਅਰਥ ਹੈ ਕਿ ਮਨ ਦੇ ਵਿੱਚੋਂ ਫਿਰ ਉਹਦੀ ਪਛਾਣ ਹੋ ਗਈ, ਜਦੋਂ ਅੰਦਰੋਂ ਦਿਸ ਪਿਆ ਫਿਰ ਆਏਗਾ ਸਭ ਗੋਬਿੰਦ ਹੈ, ਸਭ ਗੋਬਿੰਦ ਹੈ। ਹਜ਼ੂਰ ਨੇ ਕਿਹਾ ਪਹਿਲਾਂ ਅੰਦਰੋਂ ਵੇਖ, ਫਿਰ ਪੱਥਰ ਦੀ ਮੂਰਤੀ ਵਿੱਚੋਂ ਵੀ ਬੇਸ਼ੱਕ ਵੇਖ ਲਈ ਉਦੋਂ ਦਿਸ ਪਏਗਾ, ਪਰ ਪਹਿਲਾਂ ਨਹੀਂ ਦਿਸੇਗਾ, ਪਹਿਲਾਂ ਸਿਰਫ ਵਿਅਰਥ ਦੀ ਘਟਨਾ ਹੈ। ਅੱਜ ਹਜ਼ੂਰ ਕੀ ਸਮਝਾਉਂਦੇ, ਇਸ ਤਰ੍ਹਾਂ ਮਨ ਦੇ ਵਿੱਚੋਂ ਰੱਬ ਦੀ ਪਛਾਣ ਹੋ ਜਾਂਦੀ ਹੈ।
ਤਾਤੇ ਕਰਤ ਅਸਥਿਰ ਕੀਨੇ,
ਜਦੋਂ ਫਿਰ ਅੰਦਰੋਂ ਦਿਸਣ ਲੱਗ ਪਿਆ, ਫਿਰ ਕਰਤੇ ਪੁਰਖ ਨੇ ਇੱਕ ਕਿਰਪਾ ਕੀਤੀ, ਅਸਥਿਰ ਕਰ ਦਿੱਤਾ, ਟਿਕਾਓ ਵਿੱਚ ਲੈ ਆਉਂਦਾ। ਹੁਣ ਨਹੀਂ ਮਨ ਭਟਕਦਾ, ਹੁਣ ਕਿਸੇ ਨੂੰ ਬੁਰਾ ਨਹੀਂ ਕਹਿੰਦਾ, ਹੁਣ ਮਨ ਕਹਿੰਦਾ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੇ ਸੋਏ। ਪਹਿਲਾਂ ਬਾਹਰ ਮੁਖੀ ਦੇਖਦਾ ਸੀ, ਹੁਣ ਆਪਣਾ ਆਪ ਵੇਖਦਾ ਤੇ ਉਸ ਆਨੰਦ ਵਿੱਚ ਹੀ ਹੁਣ ਸਥਿਰ ਰਹਿੰਦਾ ਹੈ।
ਗੁਣ ਗਾਵਤ ਅਚੁੱਤ ਅਵਿਨਾਸੀ,
ਇਹ ਜਿਹੜਾ ਮਨ ਹੈ ਹੁਣ ਗੁਣ ਗਾਉਣ ਲੱਗ ਪਿਆ, ਕਿਸ ਦੇ? ਉਸ ਅਵਿਨਾਸੀ ਵਾਹਿਗੁਰੂ ਦੇ। ਪਹਿਲਾਂ ਸਿਮਰ ਰਿਹਾ ਸੀ ਨਾਸ਼ਵੰਤ ਚੀਜ਼ਾਂ, ਪਦਾਰਥ ਮਿਲ ਜਾਏ, पुत्र धियां मिल जाए आ भी मिल जाए। एक बेनती समझो, गुरु ने सानू तोड़िया नहीं पदार्थां नाल, तैनू पदार्थां दी लोड़ है मंग, तैनू पुत्र धियां चाहिए ने झोली अड, पर पदार्थ मंगण वाले कल्ले पदार्थ मंग के ना मुड़ जाई, गुरु दे कोलों परमात्मा दा प्यार भी मंगी, फिर ये पदार्थ तैनू दुखी नहीं करनगे। अवनासी नू भी मंगी, कलियां नाशवंत चीजां ना मंग, फिर तू आनंद विच टिक जाएगा। फिर भाई नंद लाल साहब की वह कमाल की गल, वह कहिंदे ने तेरा दिल सियाणा होया ना, तैनू अंदरों दिस पैना, और गुरु ने फिर तेरिया अखां भी सियाणियां कर देनिया, सारियां चो दिस पैना। दिल अगर दाना बवद अंदर किनार शियार हस्त, चश्म गर बीना बवद हर तरफ दिदार हस्त, गुरु तेरा दिल ते अखां सियाणियां कर देगा। दिल सियाणा होया ते अंदरों दिसेगा, और अखां सियाणियां हो गई बाहरों भी दिसण लग जाएगा। जिन्हों कहणगे दिल मैं खोज, दिल है दिल खोजो, अज हजूर बख्शिश करते ने उस अविनाशी नू ए मन सिमरन लग पैंदा।
काते काटी जम की फासी,
सतनाम श्री वाहिगुरु। जिहड़ी जमां दी फाही पदार्थां नाल नहीं सी कट्टी जानी, सियाणप नाल नहीं सी कट्टी जानी, कर्मां नाल नहीं सी कट्टी जानी, वह गुरु ने गुरु 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 जपा के कट दित्ती। एक बचन तुहाडे मन विच वसिया होया, क्योंकि सुखमणी साहब तुसी पढ़ते रहिंदे हो। महाराज ने कहा जिन्ने भी तू कर्म करदा ये तैनू उत्थे छुटकारा नहीं दवा सकणगे। तू कमे मैं दान इन्ना किया, मैं सेवा इन्नी की, मैं 40 साल आ कर्म किया, नहीं छुट सकेगा। महाराज फिर कह लगे कर्म तैनू छुड़ा सकते ने, पर कर्म करने वालिया एक कम करना पैना, नाल जपया भी कर सतनाम श्री वाहिगुरु। आप कई बार एक पासा रस्ता ले लेने के जी चंगे कर्म ही करने चाहिए ने, नहीं नाम भी नाल जपना पैगा। दोनों चीजा ना मेल है, कोई गड्डी एक पहिए ते नहीं चलती, नाम जपोगे वह चीज बैलेंस विच रहेगी, नहीं तो कल्ले कर्म अहंकार पैदा कर देंगे। और हजूर ने बचन कहा अवर करतूत, उत्थे कर्मा नू करतूत कहा, अवर दर्थ जिन्हें तू कर रहे, कहिंदे अवर करतूत सगली जम डन। तैनू जमा दा डन लगना ही लगना है, किसे कर्म नाल नहीं बचना। महाराज बचा कादे नाल होना, अवर करतूत सगली जम डन, गोविंद भजन बिन तिल नहीं माने। रब दे नाम तो बगैर उस धर्मराज ने नहीं मनना, जे जपया होएगा फिर जमा दी फाही कट्टी जाएगी।
पर किरपा लीने लड़ लाए,
तू रोज जपी चल, एक दिन वो किरपा करके लड़ ला लेगा, लड़ पल्ले नल ला लेगा। ते लड़ लगन दा अर्थ पता की, बस फिर पिछे लग के तुरना, फिर जो गुर कहे सोई भल मानो। ये तुहानू शब्द याद है जिथे महाराज कहिंदे अरदास करके लड़ लगना तू, हम अंधले अंध बिखे बिखरते, क्यों चलें गुर चली, सतगुर दया करे सुखदाता, हम लावे अपन पाली। पाली दा पल्ले दा अर्थ भी लड़, पाली दा अर्थ पल्ला, पल्ला कहिए लड़ नू। तां महाराज कहिंदे तू अरदास करके तैनू पल्ले नाल ला लवे, लड़ नाल ला लै। पर अगे गुरु कहेगा लड़ लगने, महाराज लगना चाहुंदे, कहिंदे फिर जो गुर कहे सोई पल मानो, हर हर कथा निराली। जो गुरु कहिंदे वो भला करके मन, अपनी मर्जी ना कर। अजे बच्चे व्याण वाले ने आ कर्म करना, नहीं जिन्हों पता होवे कि पेंडा मेरा दूर दे, वो आखरी बस की उड़ीक नहीं करता कि आखरी बसे चल जाएंगे, नहीं तो उजाड़ विच पै जाएगा। वो दो बसा दो टाइम पहला तुर पैंदा। सिखा गुरु तैनू ज्ञान कराएगा कि अजे पदार्थों में कित डुबया ना रह जाए, होर 10 साल, होर 10 साल, 2 साल रुक के गुरु का हुक्म सुन, जो गुर कहे सोई भल मानो, उस वक्त तुर पई, ये गुरु कृपा करके तेनू लड़ लाएगा।
सदा आनंद नानक गुण गाए,
सतनाम श्री वाहिगुरु। फिर सदा वास्ते आनंद, सदा आनंद जेड़ा भंग नहीं हुंदा और लड़ लाउंदा है, सदा वास्ते आनंद बख्श दिंदा है, ते गुण गाया कर तेनू सदा ही आनंद मिलणगे। एक बेनती होर मन च वसायो, दुनिया के पदार्थों का ज संसार का जोड़ा साथ है ना, वो भंग है, भंग ਭੰਗ ਮੀਨਿੰਗ ਅੱਜ ਹੈ ਕੱਲ ਨਹੀਂ ਵੀ ਹੋ ਸਕਦਾ, ਅੱਜ ਹੈ ਚੀਜ਼ ਕੱਲ ਨਹੀਂ ਹੋਏਗੀ, ਅੱਜ ਤੰਦਰੁਸਤੀ ਹੈ ਕੱਲ ਨਹੀਂ ਹੋਏਗੀ, ਅੱਜ ਪਦਾਰਥ ਨੇ ਕੱਲ ਨਹੀਂ ਹੋਣਗੇ, ਅੱਜ ਸਰੀਰ ਹੈ ਕੱਲ ਨੂੰ ਨਹੀਂ ਵੀ ਹੋਏਗਾ, ਪਰ ਇੱਕ ਸਾਥ ਅਭੰਗ ਹੈ, ਉਹ ਗੁਰੂ ਦਾ ਸਾਥ, ਗੁਰੂ ਦੇ ਸ਼ਬਦ ਦਾ ਸਾਥ, ਸਿੱਖਾ ਕੱਲਾ ਲੋਕ ਵਿੱਚ ਨਹੀਂ, ਤੇਰੇ ਮਰਨ ਤੋਂ ਬਾਅਦ ਪਰਲੋਕ ਤੱਕ ਵੀ ਨਾਲ ਜਾਏਗਾ। ਗੁਰੂ ਦਾ ਸਾਥ ਦਰਗਾਹ ਤੱਕ ਨਿਭਦਾ, ਤੂੰ ਗੁਰੂ ਦਾ ਸਾਥ ਮੰਗ। ਬਾਕੀ ਠੀਕ ਹੈ, ਦੁਨੀਆਂ ਦਾ ਸ਼ਿੰਗਾਰ ਸੰਸਾਰ ਦੇ ਲੋਕ ਕਰਦੇ ਨੇ, ਪਰ ਮੈਨੂੰ ਮਾਫ਼ ਕਰਿਓ, ਅੱਖਾਂ ਮੀਟਦਿਆਂ ਸਾਰ ਲੋਕ ਗਹਿਣੇ ਲਾ ਲੈਂਦੇ ਨੇ, ਬਾਅਦ ਚ ਰੋਂਦੇ ਨੇ, ਪਰ ਇੱਕ ਸ਼ਿੰਗਾਰ ਗੁਰੂ ਨੇ ਦਿੱਤਾ, ਉਹ ਸਿੱਖਾ ਗੁਰੂ ਦੀ ਦਿੱਤੀ ਰਹਿਤ ਅਪਣਾ ਲਈ, ਇਹ ਸੰਸਾਰ ਵਿੱਚ ਚਿਖਾ ਤੱਕ ਨਾਲ ਜਾਏਗੀ। ਜਿੱਦਣ ਸਰੀਰ ਦਾ ਇਸ਼ਨਾਨ ਕਰਕੇ ਚਿਖਾ ਤੇ ਰੱਖਣਗੇ, ਉਦਣ ਵੀ ਗੁਰਸਿੱਖ ਪੁੱਛਣਗੇ ਕਕਾਰ ਪਾਤੇ, ਕਕਾਰ ਪਾਏ, ਚਿਖਾ ਤੱਕ ਗੁਰੂ ਦਾ ਸ਼ਿੰਗਾਰ ਔਰ ਗੁਰੂ ਦੇ ਦਿੱਤੇ ਸ਼ਬਦ ਦਾ ਸ਼ਿੰਗਾਰ ਦਰਗਾਹ ਤੱਕ ਜਾਏਗਾ। ਸਿੱਖਾ ਉਹ ਅਪੰਗ ਸਾਥ ਹੈ, ਤਾਂਹੀਓ ਸਾਹਿਬ ਕਹਿੰਦੇ ਦੁਕਾਲੰਗ ਪ੍ਰਣਾਸੀ ਦਇਆਲੰਗ ਸਰੂਪੇ ਸਦਾ ਅੰਗ ਸੰਗੇ ਅਪੰਗੰਗ ਬਿਪੂਤੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਬਾਰ ਵਿੱਚ ਇੱਕ ਗਰੀਬ ਬੰਦਾ ਆ ਗਿਆ, ਸਿੱਖਾਂ ਨੂੰ ਕਹਿੰਦਾ ਮੈਂ ਕਵੀ ਹਾਂ। ਉਹ ਕਹਿੰਦੇ ਕੱਪੜੇ ਵੇਖੇ ਆਪਣੇ ਕਵੀਆਂ ਵਾਲੇ, ਚਲੋ ਉਹਨੂੰ ਦਰਸ਼ਨ ਕਰਵਾ ਦਿੱਤੇ। ਤਾਂ ਸਿੱਖ ਕਹਿੰਦਾ ਮਹਾਰਾਜ ਇਹ ਕਹਿੰਦਾ ਮੈਂ ਕਵੀ ਹਾਂ। ਉਹਨੇ ਸੁਣਿਆ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਵੀਆਂ ਦਾ ਸਤਿਕਾਰ ਕਰਦੇ, ਮਹਾਰਾਜ ਉਹਨੂੰ ਪਿਆਰ ਨਾਲ ਕਹਿੰਦੇ ਕਵਿਤਾ ਗਾ ਲੈਂਦੇ ਹੋ? ਉਹ ਕਹਿੰਦਾ ਜੀ ਲਿਖਣ ਤੇ ਗਾਣ ਦਾ ਰੱਬ ਨੇ ਸ਼ੌਕ ਜਿਹਾ ਦਿੱਤਾ, ਪਰ ਮਹਾਰਾਜ ਲੋਕ ਨਹੀਂ ਪ੍ਰਵਾਨ ਕਰਦੇ, ਇੱਕ ਅੱਧਾ ਪੈਸਾ ਕੋ ਦੇ ਦਿੰਦਾ ਖੁਸ਼ ਹੋ ਕੇ, ਹੁਣ ਤੇ ਘਰ ਦੇ ਵੀ ਖਿੱਚਦੇ ਨੇ, ਕੋਈ ਹੱਥੀਂ ਕਿਰਤ ਕੰਮ ਕਰੋ, ਘਰ ਦਾ ਗੁਜ਼ਾਰਾ ਚੱਲੇ, ਇਹ ਲਿਖਣਾ ਗਾਣਾ ਛੱਡੋ ਕਵਿਤਾ। ਤੇ ਮਹਾਰਾਜ ਕਹਿਣਗੇ ਅੱਛਾ ਕੀ ਨਾਮ ਹੈ ਤੁਹਾਡਾ? ਉਹਨੇ ਕਿਹਾ ਜੀ ਗਰੀਬਾਂ ਦਾ ਵੀ ਕੋਈ ਨਾਮ ਹੁੰਦਾ, ਨਾਮ ਹੁੰਦੇ ਨੇ ਅਮੀਰ ਬੰਦਿਆਂ ਦੇ, ਗਰੀਬੀ ਵਿੱਚ ਤੇ ਨਾਮ ਵਿਗੜ ਜਾਂਦੇ ਨੇ। ਮਹਾਰਾਜ ਨਾਮ ਤੇ ਘਰਦਿਆਂ ਨੇ ਹੰਸਰਾਮ ਰੱਖਿਆ ਸੀ, ਹੁਣ ਲੋਕ ਹੰਸੂ ਕਹਿੰਦੇ ਨੇ। ਮਹਾਰਾਜ ਨੇ ਕਿਹਾ ਅੱਛਾ ਕਵਿਤਾ ਸੁਣਾ। ਫਿਰ ਉਹਨੇ ਰੱਬ ਦੇ ਪਿਆਰ ਵਿੱਚ ਜੁੜ ਕੇ ਕਵਿਤਾ ਸੁਣਾਈ। ਕਲਗੀਧਰ ਪਾਤਸ਼ਾਹ ਉੱਠ ਖੜੇ ਤਖ਼ਤ ਤੋਂ, ਹਜ਼ੂਰ ਨੇ ਜਾ ਕੇ ਘੁੱਟ ਕੇ ਸੀਨੇ ਨਾਲ ਲਾ ਕੇ ਕਿਹਾ ਹੰਸਰਾਮ ਤੂੰ ਸੱਚਮੁੱਚ ਹੰਸ ਹੈ ਸੱਚਮੁੱਚ? ਉਹਦੀਆਂ ਅੱਖਾਂ ਭਰ ਆਈਆਂ ਤੇ ਰੋ ਕੇ ਪਤਾ ਕੀ ਕਹਿੰਦਾ, ਮਹਾਰਾਜ ਹੁਣ ਭਾਵੇਂ ਇੱਕ ਪੈਸਾ ਨਾ ਦਿਓ, ਇੰਨਾ ਸਤਿਕਾਰ ਅੱਜ ਤੱਕ ਕਿਸੇ ਨਹੀਂ ਦਿੱਤਾ, ਹੁਣ ਮੈਨੂੰ ਪੈਸਾ ਨਹੀਂ ਚਾਹੀਦਾ, ਤੁਸੀਂ ਬੜਾ ਵੱਡਾ ਸਤਿਕਾਰ ਦੇ, ਹੁਣ ਮੈਨੂੰ ਕੁਝ ਨਹੀਂ ਚਾਹੀਦਾ। ਕਿਤੇ ਗੁਰੂ ਕੋਲੋਂ ਮੰਗਿਓ ਪਾਤਸ਼ਾਹ, ਪਦਾਰਥ ਤੇ ਰੋਜ਼ ਮੰਗਦੇ ਆ, ਬਸ ਆਪਣੇ ਚਰਨਾਂ ਨਾਲ ਲਾ ਕੇ ਉਹ ਪਿਆਰ ਦੇ ਦਿਓ ਜਿਹੜਾ ਤੁਸੀਂ ਬਖਸ਼ਦੇ ਹੋ। ਤੇ ਮਹਾਰਾਜ ਨੇ ਕਿਹਾ ਆਪਣੇ ਸਿੱਖ ਨੂੰ ਖਜ਼ਾਨੇ 'ਚ ਕਿੰਨੀ ਮਾਇਆ? ਉਹਨੇ ਕਿਹਾ ਜੀ ਵੇਖਦੇ। ਵੇਖਿਆ ਤੇ 2000 ਸੋਨੇ ਦੀਆਂ ਸ਼ਰਫੀਆਂ। ਮਹਾਰਾਜ ਕਹਿੰਦੇ ਖਜ਼ਾਨਾ ਖਾਲੀ ਕਰ ਦਿਓ, ਸਾਰਾ ਹੀ ਦੇ ਦਿਓ ਇਹਨੂੰ। ਉਹਦੀਆਂ ਅੱਖਾਂ ਖੁੱਲੀਆਂ ਰਹਿ ਗਈਆਂ, ਮਹਾਰਾਜ ਇੰਨੇ ਪੈਸੇ? ਨਹੀਂ ਨਹੀਂ ਮਹਾਰਾਜ ਮਜ਼ਾਕ ਨਾ ਕਰੋ। ਹਜ਼ੂਰ ਨੇ ਕਿਹਾ ਮਜ਼ਾਕ ਨਹੀਂ ਹੰਸਰਾਮ, ਸਭ ਖਜ਼ਾਨਾ ਤੈਨੂੰ ਦਿੱਤਾ, ਦੇ ਦਿੱਤੀਆਂ 2000 ਸ਼ਰਫੀਆਂ, ਇੱਕ ਹਾਥੀ ਮਹਾਰਾਜ ਨੇ ਦਿੱਤਾ, ਆਪਣੀ ਪੁਸ਼ਾਕ ਦਿੱਤੀ, ਉਹਨੂੰ ਹਾਥੀ ਤੇ ਬਿਠਾ ਕੇ 20 ਸਿੰਘ ਨਾਲ ਕੱਲੇ ਨਗਾਰਾ ਬਜਾਓ, ਇਹਦੇ ਪਿੰਡ ਛੱਡ ਕੇ ਆਓ, ਲੋਕਾਂ ਨੂੰ ਪਤਾ ਲੱਗੇ ਕਿ ਸਾਡੇ ਪਿੰਡ ਦਾ ਕੋਈ ਹੰਸਰਾਮ ਕਵੀ ਹੈ। ਜਦੋਂ ਗਿਆ ਨਾ ਹਰੀਚੰਦ ਹੰਡੂਰੀਏ ਦੀ ਰਿਆਸਤ ਚੋਂ ਲੰਘਿਆ, ਉਹਨੇ ਰੋਕ ਲਿਆ, ਕਹਿੰਦਾ ਉਹ ਹਾਥੀ ਤੇ ਚੜਿਆ ਹੋਇਆ ਨਗਾਰਾ ਵੱਜਦਾ, ਕੌਣ ਹੈ ਤੂੰ? ਗੁਰੂ ਗੋਬਿੰਦ ਸਿੰਘ ਤੇ ਲੱਗਦਾ ਨਹੀਂ। ਤੇ ਕਵੀ ਹੰਸ ਰਾਮ ਨੇ ਹੱਥ ਜੋੜ ਕਿਹਾ ਮੈਂ ਗੁਰੂ ਗੋਬਿੰਦ ਸਿੰਘ ਨਹੀਂ। ਹਰੀਚੰਦ ਹੰਡੂਰੀਆ ਕਹਿੰਦਾ ਫਿਰ ਤੂੰ ਕੌਣ ਹੈ? ਹਾਥੀ ਦੀ ਸਵਾਰੀ, ਰਾਜਿਆਂ ਵਾਲੇ ਕੱਪੜੇ, ਨਗਾਰਾ ਵੱਜਦਾ, 20 ਸਿੰਘਾਂ ਦੀ ਫੌਜ ਹੈ, ਤੂੰ ਕੌਣ ਹੈ? ਕਵੀ ਹੰਸ ਰਾਮ ਨੇ ਇੱਕ ਗੱਲ ਕਹੀ, ਕਹਿੰਦਾ ਗੁਰੂ ਗੋਬਿੰਦ ਕੇ ਮੰਗੇ ਕਵੀ ਰਾਜ ਚਲੇ ਜਾਤ ਹੈ, ਪੁੱਛਦੇ ਹੋ ਮੈਂ ਕੌਣ? ਮੈਂ ਗੁਰੂ ਗੋਬਿੰਦ ਸਿੰਘ ਨਹੀਂ, ਮੈਂ ਗੁਰੂ ਗੋਬਿੰਦ ਸਿੰਘ ਜੀ ਦੇ ਘਰ ਦਾ ਮੰਗਤਾ ਆ, ਮੰਗਤਾ। ਹਰੀਚੰਦ ਹੰਡੂਰੀਆ ਦੇ ਹੱਥ ਜੁੜ ਗਏ, ਵਾਹ, ਜਿਸ ਦਾਤੇ ਦੇ ਘਰ ਦੇ ਮੰਗਤੇ ਇੰਨੇ ਅਮੀਰ ਨੇ, ਉਹ ਦਾਤਾ ਕਿੰਨਾ ਅਮੀਰ ਹੋਏਗਾ? ਜਿਸ ਦਾਤੇ ਦੇ ਘਰ ਦੇ ਮੰਗਤੇ ਹਾਥੀਆਂ ਦੀ ਸਵਾਰੀ ਕਰਦੇ, ਉਹ ਦਾਤਾ ਕਿੰਨਾ ਅਮੀਰ ਹੋਏਗਾ? ਤੁਹਾਡਾ ਦਾਤਾ ਬਹੁਤ ਅਮੀਰ ਹੈ ਸਿੱਖੋ, ਇਸ ਦਰ ਤੋਂ ਸਵਾਏ ਕਿਤੇ ਝੋਲੀ ਨਾ ਡਿਓ, ਇੱਥੋਂ ਜੋ ਪ੍ਰੇਮ ਵਿਸ਼ਵਾਸ ਨਾਲ ਮੰਗਦਾ ਉਹ ਮਿਲਦਾ, ਕਿਉਂਕਿ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ। ਸਤਿਗੁਰੂ ਕਿਰਪਾ ਕਰਨ, ਤੁਹਾਡੀ ਸਭ ਦੀ ਹਾਜ਼ਰੀ ਹੋਵੇ ਪ੍ਰਵਾਨ, ਸਭ ਸੰਗਤਾਂ ਦਾ ਧੰਨਵਾਦ। ਗੁਰੂ ਰਾਮਦਾਸ ਸਾਹਿਬ ਜੀ ਨੇ ਤਰਸ ਕਰਕੇ, ਯੋਗ ਨਹੀਂ ਸਨ, ਤਰਸ ਕੀਤਾ ਉਹਨਾਂ ਨੇ, ਫਿਰ ਆਪਣੇ ਚਰਨਾਂ ਵਿੱਚ ਇਸ ਸਥਾਨ ਤੇ ਸੇਵਾ ਦਿੱਤੀ। ਕੋਟਨ ਕੋਟ ਸ਼ੁਕਰ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਔਰ ਬਹੁਤ ਬਹੁਤ ਧੰਨਵਾਦ ਹੈ ਸਿੰਘ ਸਾਹਿਬ ਜੀ ਦਾ।
ਮੁੱਖ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਔਰ ਸਮੁੱਚੇ ਸਿੰਘ ਸਾਹਿਬ ਜੋ ਹੋਰ ਸੇਵਾ ਨਿਭਾਉਂਦੇ ਹਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੇਵਾ ਗੁਰੂ ਰਾਮਦਾਸ ਸਾਹਿਬ ਜੀ ਨੇ ਜਿਨ੍ਹਾਂ ਨੂੰ ਦਿੱਤੀ ਹੈ, ਸਤਿਕਾਰਯੋਗ ਪ੍ਰਧਾਨ ਸਾਹਿਬ ਦਾ ਧੰਨਵਾਦ, ਸਭ ਸੰਗਤਾਂ ਦਾ ਧੰਨਵਾਦ, ਕੋਟਾਂ ਨੂੰ ਕੋਟ ਸ਼ੁਕਰ ਗੁਰੂ ਰਾਮਦਾਸ ਸਾਹਿਬ ਜੀ ਦਾ। ਆਓ ਆਖਰੀ ਪੰਕਤੀਆਂ ਸਰਵਣ ਕਰਕੇ ਆਪਾਂ ਸਮਾਪਤੀ ਕਰੀਏ ਜੀ।
ਕਰ ਕਿਰਪਾਲੀਨੇ ਲੜ ਲਾਏ ਸਦਾ ਆਨੰਦ ਨਾਨਕ ਗੁਣ ਗਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।